गुरु ठिठा सा मन साधा रहा, प्रभागुन सुनया जी मेरे मन जाओ पया। प्रभागुन सुनया जी मेरे मन जाओ पया।
I'm
ਪਰ ਚਿੱਤ ਲਾ ਕੇ ਕਰਨ ਵਾਲਾ ਕਰਦਾ, ਸੁਣਨ ਵਾਲਾ ਸੁਣਦਾ ਚਿੱਤ ਲਾ ਕੇ। ਇਹ ਸਾਹਿਬ ਕਹਿੰਦੇ ਨੇ ਇਹਦੇ ਵਿੱਚ ਸ਼ੰਕਾ ਨਹੀਂ ਕਿ ਉਹ ਪਰਮ ਗਤੀ ਨੂੰ ਪ੍ਰਾਪਤ ਨਾ ਹੋ ਸਕੇ। ਸੋ ਆਪਾਂ ਆਪਣੇ ਸਮੇਂ ਨੂੰ ਸਵਾਸਾਂ ਨੂੰ ਪੂਰੀ ਚਰਨਾ ਵਿੱਚ ਬੈਠ ਕੇ ਸਪਨਿਆਂ ਕਰਨਾ, ਹਰੀ ਜਸ ਕਰਕੇ ਅਤੇ ਸੁਣ ਕੇ ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਗੁਰੂ ਮਹਾਰਾਜ ਉਹਨਾਂ ਗੁਰਸਿੱਖਾਂ ਦੀ ਵਡਿਆਈ ਕਰਦੇ ਹਨ ਜਿਹੜੇ ਚੱਲ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਚੱਲ ਕੇ ਆਉਂਦੇ ਨੇ। ਉਹ ਪੈਰ ਸਫਲੇ ਨੇ, ਸੋਭਨੀਕ ਨੇ, ਸੁਹਾਵੇ ਨੇ, ਜਿਹੜੇ ਤੇਰੇ ਦਰ ਵੱਲ ਚੱਲਦੇ, ਪਾਪ ਸੁਹਾਵੇ ਜਾਂ ਤਉ ਤਿਰ ਜੁੜਦੇ, ਉਹ ਸਫਲੇ ਨੇ ਪੈਰ, ਸੋਭਨੀਕ ਨੇ। ਉਹਨਾਂ ਪੈਰਾਂ ਨੂੰ, ਗੁਰਸਿੱਖਾਂ ਦੇ ਪੈਰਾਂ ਨੂੰ ਸੱਚੇ ਪਾਤਸ਼ਾਹ ਨੇ ਸਤਿਕਾਰ ਨਾਲ ਚਰਨ ਆਖਿਆ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਪਰ ਚਰਨ ਅਖਵਾਉਣ ਦੇ ਉਦੋਂ ਤੋਂ ਕਦ ਧਕਾ ਰੱਖਦੇ ਨੇ ਜਦੋਂ ਗੁਰੂ ਕੇ ਦਰਬਾਰ ਵੱਲ ਆ ਦਿੰਦੇ। ਉਹੀ ਜੋੜੇ ਨੇ ਬਾਹਰ ਇਹਨਾਂ ਨੂੰ ਪੜ੍ਹੇ ਲਿਖੇ ਸੂਝ ਕਹਿੰਦੇ ਆ, ਆਪਾਂ ਜੁੱਤੀਆਂ ਕਹਿ ਦਿੰਦੇ ਹਾਂ, ਪਰ ਗੁਰੂ ਘਰ ਜਿਹਨਾਂ ਨੂੰ ਜੋੜੇ ਆਖਿਆ ਜਾਂਦਾ। ਆਪਣੇ ਤੋਂ ਪੁੱਛ ਸਕਦਾ ਹੈ ਕਿ ਤੁਸੀਂ ਇਹਨਾਂ ਨੂੰ ਜੋੜੇ ਕਿਉਂ ਕਹਿੰਦੇ ਹੋ? ਆਪਾਂ ਕਹਾਂਗੇ ਦੋ ਹੁੰਦੇ ਆ, ਦੋ ਨਹੀਂ ਹੁੰਦੇ। ਜਦੋਂ ਪਾਕ ਕੇ ਆਪਾਂ ਗੁਰੂ ਦਰਬਾਰ ਵੱਲ ਆਉਂਦੇ ਹਾਂ, ਆਪਾਂ ਨੂੰ ਗੁਰੂ ਨਾਲ ਜੋੜਨ ਦਾ ਕੰਮ ਕਰਦੇ ਹਾਂ। ਤੈਨੂੰ ਸਤਿਕਾਰ ਨਾਲ ਆਖਿਆ ਸੰਗਤ ਦੇ ਜੋੜੇ, ਉਹਨਾਂ ਸੰਗਤਾਂ ਦੇ ਜੋੜਿਆਂ ਨੂੰ ਝਾੜ ਕੇ ਮਸਤਕ ਨਾ ਲਾਇਆ ਜਾਂਦਾ। ਜੁੱਤੀਆਂ ਉਹੀ ਨੇ, ਪਰ ਕਿਸੇ ਗਰੀਬ ਦੀ, ਗਰੀਬ ਤੋਂ ਗਰੀਬ ਬੰਦਾ ਕਿਸੇ ਦੀ ਜੁੱਤੀ ਨੂੰ ਹੱਥ ਨਹੀਂ ਕਦੇ ਲਾਉਂਦਾ। ਪਰ ਜਦੋਂ ਗੁਰੂ ਚੰਨਾ ਵੱਲ ਚੱਲ ਕੇ ਆਇਆ, ਜਬ ਤੇਰੇ ਮਨ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਕਿਆ ਖੁਦ ਖੁਦਾਈ ਹੋ ਜਾਏ, ਜਦ ਤੇਰੇ ਮਨ ਦੇ ਖਿਆਲ ਸ਼ੁੱਧ ਹੋਏ, ਸਾਰਾ ਬ੍ਰਹਿਮੰਡ ਹੀ ਸ਼ੁੱਧ ਹੋ ਗਿਆ, ਜਦ ਤੇਰੇ ਮਨ ਦੇ ਖਿਆਲ ਮੈਲੇ ਹੋਏ, ਸਾਰਾ ਬ੍ਰਹਿਮੰਡ ਮੈਲਾ ਹੋ ਗਿਆ। ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਵੇ। ਜਦੋਂ ਮਨ ਨੇ ਫੁਰਨਾ ਕੀਤਾ, ਖਿਆਲ ਕੀਤਾ ਕਿ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜਾਣਾ ਹੈ ਦਰਸ਼ਨ ਕਰਨ ਵਾਸਤੇ, ਉਦੋਂ ਤੋਂ ਜਿਹੜੇ ਸਵਾਸ ਆਉਣੇ ਸ਼ੁਰੂ ਹੋਏ ਸੀ ਉਹ ਸਫਲੇ ਹੋਣ ਲੱਗ ਗਏ, ਪਵਿੱਤਰ ਹੋਣ ਲੱਗ ਗਏ। ਇਹ ਵੀ ਦੱਸਿਆ ਕਿ ਜਦੋਂ ਫੁਰਨਾ ਕਰਦਾ ਗੁਰੂ ਦਰਬਾਰ ਵੱਲ ਆਉਣ ਦਾ, ਇੱਕ ਇੱਕ ਕਦਮ ਦਾ, ਇੱਕ ਇੱਕ ਸਮੇਹ ਜੱਗ ਦਾ ਫਲ ਵੀ ਦੱਸਿਆ। ਫਿਰ ਰਸਤੇ ਵਿੱਚ ਆਉਂਦਿਆਂ ਜਿਹੜੀ ਧੂੜ ਲੱਗੀ ਹੈ ਉਹਨਾਂ ਜੋੜਿਆਂ ਨਾਲ, ਗੁਰਸਿੱਖਾਂ ਦੇ ਸੰਗਤਾਂ ਦੇ, ਉਹ ਇੰਨੀ ਪਵਿੱਤਰ ਹੈ, ਹਿੰਦੂ ਧਰਮ ਦੇ ਵਿੱਚ ਜਿਹੜਾ ਪ੍ਰਾਗਰਾਜ ਤੀਰਥ ਹੈ ਉਹ ਸਾਰੇ ਤੀਰਥਾਂ ਦਾ ਰਾਜਾ ਹੈ। ਉੱਥੇ ਤਿੰਨ ਤੀਰਥ ਇਕੱਠੇ ਹੁੰਦੇ ਨੇ, ਗੰਗਾ, ਜਮੁਨਾ ਤੇ ਸਰਸਵਤੀ। ਜਿਹੜਾ ਉੱਥੇ ਇਸ਼ਨਾਨ ਕਰ ਲਵੇ, ਹਿੰਦੂ ਧਰਮ ਦਾ ਖਿਆਲ ਹੈ ਕਿ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਜਿਹੜੇ ਗੁਰਸਿੱਖਾਂ ਦੇ ਚਰਨਾਂ ਨਾਲ ਧੂੜ ਲੱਗੀ ਜੋੜਿਆਂ ਨਾਲ, ਉਹ ਇੰਨੀ ਪਵਿੱਤਰ ਹੈ ਕਿ ਕਰੋੜਾਂ ਪ੍ਰਾਗ ਤੀਰਥ ਵੀ ਉਹਨੇ ਪਵਿੱਤਰ ਨਹੀਂ ਹਨ। ਨਾਨਕ ਸਾਧ ਪਨੀਤ ਧੂਰ ਲੱਖ ਕੋਟ ਪਰਾਗੇ, ਲੱਖਾਂ ਕਰੋੜਾਂ ਪ੍ਰਾਗ ਤੀਰਥਾਂ ਨਾਲੋਂ ਵੀ ਉਹ ਧੂੜੀ ਪਵਿੱਤਰ ਹੈ। ਕਿਉਂ? ਆਪਾਂ ਝਾੜ ਕੇ ਲਾਉਂਦੇ ਹਾਂ ਮਸਤਕ ਨਾਲ। ਕੁਛ ਅੱਗ ਪਾਪ ਨੇ, ਕੁਛ ਪਾਪ ਤਾਂ ਪੁੰਨ ਕਰਨ ਨਾਲ ਮਿੱਟ ਜਾਂਦੇ ਆ, ਪਾਪ ਪੁੰਨਾਂ ਨੂੰ ਮਿੱਟ ਦਿੰਦੇ ਨੇ, ਪੁੰਨ ਪਾਪਾਂ ਨੂੰ ਮਿੱਟ ਦਿੰਦੇ, ਪਰ ਕੁਛ ਅੱਗ ਪਾਪ ਹੁੰਦੇ ਜਿਹੜੇ ਕਿਸੇ ਕਰਮ ਨਾਲ ਮਿੱਟਦੇ ਨਹੀਂ। ਕੁਮਾਰ ਨੇ ਬਾਣੀ ਚ ਦੱਸੇ ਨੇ, ਬ੍ਰਾਹਮਣ ਕੈਲੀ ਘਾਤਕਾ ਕੰਚਕਾ ਅਨਚਾਰੀ ਕਾ ਧਾਨ, ਬ੍ਰਾਹਮਣ ਦੀ ਹੱਤਿਆ, ਗਊ ਦੀ ਹੱਤਿਆ, ਕੰਨਿਆਂ ਦੀ ਹੱਤਿਆ ਅਤੇ ਵੇਸਵਾ ਦਾ ਧਾਨ, ਇਹ ਅੱਗ ਪਾਪ ਨੇ ਜਿਹੜੇ ਕਿਸੇ ਕਰਮ ਨਾਲ ਮਿੱਟ ਨਹੀਂ ਸਕਦੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਸੰਗਤ ਦੀ ਧੂੜ ਨਾਲ ਕਰੋੜਾਂ ਅੱਗ ਪਾਪ ਮਿੱਟ ਜਾਂਦੇ, ਸਾਧ ਕੀ ਧੂੜ ਮਿੱਟੈ ਅੱਗ ਕੋਟ, ਕਰੋੜਾਂ ਹੀ ਅੱਗ ਪਾਪ ਸੰਗਤ ਦੀ ਧੂੜ ਨਾਲ ਮਿੱਟ ਜਾਂਦੇ। ਇਸ ਕਰਕੇ ਆਪਾਂ ਸੰਗਤਾਂ ਦੇ ਜੋੜੇ ਝਾੜ ਕੇ ਮਸਤਕ ਨਾਲ ਲਾਉਂਦੇ ਹਾਂ ਤੇ ਬੜੇ ਸਤਿਕਾਰ ਨਾਲ ਰੱਖਦੇ ਹਾਂ, ਸਤਸੰਗ ਜੀ ਜੋੜੇ ਪਵਿੱਤਰ ਹੋ ਗਏ ਹੈ ਜਿਹੜੇ ਗੁਰੂ ਕੇ ਚਰਨਾਂ ਵੱਲ ਚੱਲ ਕੇ ਆਏ, ਆ ਕੇ ਫਿਰ ਯਥਾ ਸ਼ਕਤ ਭੇਟਾ ਅਰਪਣ ਕੀਤੀ ਗੁਰੂ ਚਰਨਾਂ ਵਿੱਚ। ਇਹਨੂੰ ਦਾਨ ਨਹੀਂ ਆਖਿਆ ਜਾ ਸਕਦਾ, ਇਹ ਭੇਟਾ ਹੈ, ਸਤਿਗੁਰਾਂ ਦੀ ਦਰਸ਼ਨੀ ਭੇਟਾ। ਇਹ ਸਾਡੀ ਭੁੱਲ ਹੈ ਵੈਸੇ, ਕਈ ਥਾਵਾਂ ਤੇ ਆਪਾਂ ਲਿਖ ਕੇ ਲਾ ਦੇਣਾ ਦਾਨੀ ਸੱਜਣਾ ਦੇ ਨਾਮ। ਦਾਨ ਉੱਥੇ ਕਰੀਦਾ ਜਿੱਥੇ ਲੋੜਵੰਦ ਹੈ, ਗਰੀਬ ਹੈ, ਜਿਹਦੇ ਕੋਲ ਹੈ ਨਹੀਂ ਕੁਛ। ਜਿਹੜੇ ਗੁਰੂ ਤੋਂ ਮੰਗ ਮੰਗ ਕੇ ਦਾਤਾਂ ਲਈਆਂ ਨੇ ਤੇ ਗੁਰੂ ਨੇ ਦਿੱਤੀਆਂ ਨੇ ਦਾਤਾਂ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜਿਹੜੇ ਗੁਰੂ ਤੋਂ ਮੰਗ ਮੰਗ ਕੇ ਦਾਤਾਂ ਲਈਆਂ ਸੀ, ਗੁਰੂ ਨੂੰ ਦਾਤਾਂ ਲੈ ਕੇ ਫਿਰ ਗੁਰੂ ਨੂੰ ਹੀ ਦਾਨ ਕਰ ਰਹੇ। ਵਸਤੂ ਕਿਸੇ ਦੀ ਹੋਵੇ ਤੇ ਉਹਨੂੰ ਆਪਾਂ ਦੇ ਦਈਏ, ਨਾ ਉਹਨੂੰ ਸਾਣ ਕਹਿੰਦੇ ਨੇ ਨਾ ਦਾਨ ਕਹਿੰਦੇ। ਇੱਕ ਭੇਟਾ ਹੈ, ਦਰਸ਼ਨੀ ਭੇਟਾ ਸੱਚੇ ਪਾਤਸ਼ਾਹ। ਜੇ ਕੌਡੀ ਵੀ ਭੇਟਾ ਕਰ ਦੇਵੇ, ਇੱਕ ਕੌਡੀ ਗੁਰੂ ਦਾਤਾ ਹੈ, ਤਾਂ ਸਿੱਖ ਦਾ ਪ੍ਰੇਮ ਦੇਖ ਕੇ ਉਹਨੂੰ ਚਾਰੇ ਪਦਾਰਥ ਬਖਸ਼ ਦਿੰਦਾ। ਪਰ ਸਾਧ ਸੰਗਤ ਜੀ, ਸਿੱਖ ਗੁਰੂ ਦੀ ਖੁਸ਼ੀ ਲੈਣ ਵਾਸਤੇ ਆਪਣਾ ਸਿਰ ਵੀ ਗੁਰੂ ਚਰਨਾਂ ਵਿੱਚ ਭੇਟਾ ਕਰ ਦਿੰਦਾ, ਇਹ ਵੀ ਭੇਟਾ ਹੈ। ਜਿਵੇਂ ਗਿਣਤੀ ਇੱਕ ਤੋਂ ਲੱਗ ਕੇ ਸੌ ਤੱਕ ਹੁੰਦੀ ਹੈ, ਇਸੇ ਤਰ੍ਹਾਂ ਭੇਟਾ ਕੌਡੀ ਤੋਂ ਲੱਗ ਕੇ ਸੀਸ ਭੇਟਾ ਕਰ ਦਿੰਦਾ। ਇਹ ਕਦਰਦਾਨਾਂ ਦਾ ਸੌਦਾ ਹੈ, ਜਿਹਨਾਂ ਨੂੰ ਸਮਝ ਆ ਗਈ ਸਿਰ ਝੂਠਾ, ਜਿਹਨੇ ਖਾਕ ਦੀ ਢੇਰੀ ਇੱਕ ਦਿਨ ਬਣਨਾ, ਗੁਰੂ ਹੈ ਸੱਚਾ ਤੇ ਖੁਸ਼ੀ ਦੇ ਘਰ ਵਿੱਚ ਜਾ ਕੇ ਸੱਤ ਵਸਤੂ ਬਖਸ਼ਦਾ ਹੈ। ਕੋਈ ਝੂਠੀ ਚੀਜ਼ ਲੈ ਲਵੇ ਆਪਣੇ ਤੋਂ ਤੇ ਸੱਚੀ ਬਖਸ਼ ਦੇਵੇ, ਦੇ ਦੇਵੇ। ਕਦੀ ਕੋਈ ਕਿਸੇ ਨਾਲ ਸਲਾਹ ਕਰਨ ਵਾਸਤੇ ਨਹੀਂ ਗਿਆ, ਮੈਂ ਸਲਾਹ ਕਰਕੇ ਆਉਂਦਾ ਵੀ ਝੂਠੀ ਵਸਤੂ ਦੇਖ ਕੇ ਸੱਚੀ ਲੈਣੀ ਹੈ ਕਿ ਨਹੀਂ। ਕੋਈ ਪਿੱਤਲ ਲੈਂਦਾ ਹੋਵੇ ਤੇ ਸੋਨਾ ਦਿੰਦਾ ਹੋਵੇ, ਕਦੇ ਕੋਈ ਪੁੱਛਣ ਨਹੀਂ ਗਿਆ ਕਿਸੇ ਦੇ। ਪਰ ਉਹਨੂੰ ਪਤਾ ਹੋਣਾ ਚਾਹੀਦਾ ਪਿੱਤਲ ਤੇ ਸੋਨੇ ਵਿੱਚ ਫਰਕ ਕੀ ਹੈ। ਬਸ ਦੁਨੀਆਂ ਵਿੱਚ ਜੇ ਫਰਕ ਹੈ ਤਾਂ ਕਦਰਦਾਨਾਂ ਦਾ ਹੀ ਹੈ, ਕਦਰਦਾਨਾਂ ਦਾ ਹੀ ਫਰਕ ਹੈ। ਜਿਹਨਾਂ ਨੂੰ ਸਮਝ ਆ ਗਈ, ਉਹਨਾਂ ਨੇ ਢਿੱਲ ਨਹੀਂ ਕੀਤੀ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਨ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ, ਉਹਨਾਂ ਵਾਸਤੇ ਤਾਂ ਸਸਤਾ ਸੌਦਾ ਹੈ। ਜਿਹੜੇ ਸਿਰ ਨੇ ਇੱਕ ਦਿਨ ਰਹਿਣਾ ਨਹੀਂ, ਸਵਾਹ ਦੀ ਢੇਰੀ ਬਣ ਜਾਣਾ, ਉਹ ਸਿਰ ਲੈ ਕੇ ਗੁਰੂ ਖੁਸ਼ ਹੋਵੇ ਤੇ ਹੋਰ ਇਹਦੇ ਸਸਤਾ ਸੌਦਾ ਕੀ ਹੋ ਸਕਦਾ ਹੈ। ਪ੍ਰਸਾਦ ਸਿੰਘ ਜੀ, ਇਸ ਘਰ ਦੇ ਵਿੱਚ ਐਡਮਿਸ਼ਨ ਫੀਸ ਹੈ ਜਿਹੜੀ, ਉਹ ਸਿਰ ਦੇਖ ਕੇ ਹੀ ਇੱਥੇ ਐਡਮਿਸ਼ਨ ਮਿਲਦੀ ਹੈ ਸਿੱਖੀ ਵਿੱਚ। ਸਿੱਖੀ ਦੀ ਪਹਿਲੀ ਸ਼ਰਤ ਇਹੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮਰੀਓ, ਸਿਰ ਬੀਜੇ ਕਾਂ ਨਾ ਕੀਜੇ। ਪਹਿਲੀ ਸ਼ਰਤ, ਸਤਸੰਗ ਜੀ ਗੁਰੂ ਨੇ ਇਸ ਹੱਡ ਚੰਮ ਦਾ ਸਿਰ ਕੀ ਕਰਨਾ, ਪਰ ਇਹਦੇ ਵਿੱਚ ਜਿਹੜੀ ਅਸਲੀ ਵਸਤੂ ਹੈ ਸਿਰ ਦੇ ਵਿੱਚ, ਉਹ ਹੈ ਸਾਡੀ ਅਕਲ, ਸਾਡਾ ਦਿਮਾਗ, ਸੋਚ, ਮਤ, ਮਾਇੰਡ, ਜਿਹਨੂੰ ਸਾਹਿਬ ਦਿਮਾਗ ਹੈ, ਹੁਸਨਤ ਚਿਰਾਗ ਹੈ, ਜਿਹੜੀ ਸਾਡੀ ਸੋਚ ਹੈ, ਸਾਡੀ ਮਤ ਹੈ, ਉਹ ਗੁਰੂ ਨੂੰ ਭੇਟਾ ਕਰਨੀ, ਉਹ ਗੁਰੂ ਨੂੰ ਦੇਣੀ ਹੈ। ਜਦੋਂ ਆਪਣੀ ਮਤ ਛੱਡਾਂਗੇ ਫਿਰ ਗੁਰੂ ਦੀ ਮਤ ਮਿਲੇਗੀ। ਆਪਣੀ ਮਤ ਛੱਡੀ ਨਹੀਂ, ਜੇ ਬਰਤਨ ਵਿੱਚ ਪਹਿਲਾਂ ਵਸਤੂ ਪਈ ਹੈ, ਦੂਜੀ ਪੈ ਨਹੀਂ ਸਕਦੀ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਆਪਣੀ ਮਤ ਛੱਡੀ ਨਹੀਂ ਤਾਂ ਗੁਰੂ ਦੀ ਮਤ ਕਿਵੇਂ ਪ੍ਰਾਪਤ ਹੋਵੇ। ਜਦੋਂ ਸਿੱਖ ਰੋਜ਼ ਗੁਰੂ ਚਰਨਾਂ ਵਿੱਚ ਆ ਕੇ ਭੇਟਾ ਕਰਦਾ ਹੈ, ਸੀਸ ਨਮਸਕਾਰ ਕਰਦਾ ਹੈ, ਉਹਦਾ ਭਾਵ ਕਿ ਸੱਚੇ ਪਾਤਸ਼ਾਹ ਮੈਂ ਆਪਣੀ ਮਤ ਤੁਹਾਡੇ ਚਰਨਾਂ 'ਚ ਭੇਟਾ ਕਰ ਦਿੱਤੀ ਅਤੇ ਕਿਰਪਾ ਕਰੋ, ਹੁਣ ਮੈਨੂੰ ਆਪਣੀ ਮਤ ਬਖਸ਼ੋ। ਗੁਰੂ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਬੜੇ ਸਿਆਣੇ ਡੁੱਬ ਗਏ ਭੈ ਦੇ ਜਲ ਵਿੱਚ, ਭੌਜਲ ਵਿੱਚ, ਜਿਨ੍ਹਾਂ ਨੇ ਆਪਣੀ ਮਤ ਨਹੀਂ ਛੱਡੀ, ਗੁਰੂ ਦੀ ਮਤ ਧਾਰ ਨਹੀਂ ਕੀਤੀ। ਮਹਾਰਾਜ ਕਹਿੰਦੇ ਬੜੇ ਸਿਆਣੇ ਡੁੱਬ ਗਏ। ਇਹ ਭੇਟਾ ਕਰਨਾ ਆ ਕੇ ਜੋ ਮਰਿਆਦਾ ਹੈ, ਪਰ ਸਤਿਸੰਗ ਜੀ ਇੱਥੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜੇ ਤੇਰੇ ਕੋਲ ਵਸਤੂ ਪਦਾਰਥ ਨਹੀਂ ਤੇ ਤੂੰ ਆਖੇ ਮੈਂ ਗੁਰੂ ਦਰਬਾਰ ਵੀ ਜਾਣਾ, ਮੇਰੇ ਕੋਲ ਮਾਇਆ ਪਦਾਰਥ ਹੈ ਨਹੀਂ। ਤਾਂ ਸਾਹਿਬ ਕਹਿੰਦੇ ਨੇ ਜੈਸਾ ਵਿੱਚ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ, ਤੇਰੇ ਕੋਲ ਪ੍ਰੇਮ ਤਾਂ ਹੈ। ਆ ਕੇ ਪ੍ਰੇਰਨਾ ਗੁਰੂ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ ਤਾਂ ਵੀ ਗੁਰੂ ਦੀ ਖੁਸ਼ੀ। ਪਰ ਇਹ ਭੇਟਾ ਹੈ ਗੁਰੂ ਚਰਨਾਂ ਵਿੱਚ, ਗੁਰੂ ਦੀ ਖੁਸ਼ੀ ਲੈਣ ਵਾਸਤੇ ਸਿੱਖ ਗੁਰੂ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਆ ਕੇ ਦਰਸ਼ਨੀ ਭੇਟਾ ਅਰਪਣ ਕਰ ਲੈਣ। ਜਿਵੇਂ ਰਾਜੇ ਦਾ ਦਰਬਾਰ ਲੱਗਿਆ ਹੋਇਆ, ਰਾਜੇ ਨੇ ਬਾਗ ਲਾਇਆ ਹੋਇਆ, ਬਾਗ ਵਿੱਚ ਫਲ ਤੇ ਫੁੱਲ ਲੱਗੇ ਹੋਏ ਨੇ, ਉਸ ਬਾਗ ਦੀ ਦੇਖਭਾਲ ਵਾਸਤੇ ਇੱਕ ਮਾਲੀ ਰੱਖਿਆ ਰਾਜੇ, ਮਾਲੀ ਦੇਖਭਾਲ ਕਰ ਰਿਹਾ, ਬਾਗ ਵੀ ਰਾਜੇ ਦਾ ਹੈ, ਫਲ ਤੇ ਫੁੱਲ ਵੀ ਰਾਜੇ ਦੇ ਹਨ, ਮਾਲੀ ਤਾਂ ਸਿਰਫ ਦੇਖਭਾਲ ਕਰਦਾ। ਉਸ ਬਾਗ ਨੂੰ ਦੇਖਣ ਵਾਸਤੇ ਰਾਜੇ ਨੇ ਆਉਣਾ ਹੈ, ਮਾਲੀ ਇੱਕ ਟੋਕਰੀ ਫਲ ਤੇ ਫੁੱਲ ਤੋੜ ਕੇ ਰੱਖ ਲੈਂਦਾ ਹੈ। ਜਦੋਂ ਰਾਜਾ ਬਾਗ ਵਿੱਚ ਆਇਆ, ਉਹ ਫਲ ਤੇ ਫੁੱਲ ਰਾਜੇ ਨੇ ਰਾਜੇ ਦੇ ਭੇਟਾ ਕੀਤੇ, ਮਾਲੀ ਬਾਗ ਵੀ ਰਾਜੇ ਦਾ ਹੈ, ਫਲ ਤੇ ਫੁੱਲ ਵੀ ਰਾਜੇ ਦੇ ਨੇ, ਮਾਲੀ ਦਾ ਤਾਂ ਇੱਕ ਪ੍ਰੇਮ ਹੈ। ਮਾਲੀ ਦਾ ਪ੍ਰੇਮ ਦੇ ਕੇ ਉਹ ਰਾਜਾ ਨੂੰ ਬਹੁਤ ਸਾਰਾ ਇਨਾਮ ਦਿੰਦਾ ਹੈ। ਇਹ ਦਾਲ ਦ੍ਰਿਸ਼ਟਾਂਤ ਹੈ। ਉਹ ਪਰਮੇਸ਼ਰ ਰਾਜਾਨ ਰਾਜ ਹੈ, ਪਾਨਾਨ ਪਾਨ ਹੈ, ਦੇਵਾਨ ਦੇਵ ਹੈ, ਉਪਮਾ ਮਹਾਨ ਹੈ। ਉਹ ਸਭ ਰਾਜਿਆਂ ਨੂੰ ਰਾਜੇ ਬਣਾਉਣ ਵਾਲਾ ਹੈ, ਤੇ ਜੇ ਕਿਤੇ ਨਜ਼ਰ ਪੱਠੀ ਕਰ ਦੇਵੇ ਤਾਂ ਰਾਜਿਆਂ ਨੂੰ ਘਾਹ ਖਾਣ ਵੀ ਲਾ ਦਿੰਦਾ। ਆਪਾਂ ਕਹਿੰਦੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ, ਸਾਹਿਬ ਕਹਿੰਦੇ ਨੇ ਮੰਗਿਆਂ ਭੀਖ ਮਿਲਦੀ ਨਹੀਂ ਉਹਨਾਂ ਨੂੰ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਉਹ ਏਡਾ ਸਰਵ ਸ਼ਕਤੀਮਾਨ ਹੈ, ਛਿਨਮੈ ਰਾਓ ਰੰਗ ਤੋਂ ਕਰੇ, ਰਾਓ ਰੰਗ ਕਰ ਡਾਰੇ, ਉਹ ਸਭ ਰਾਜਿਆਂ ਨੂੰ ਰਾਜੇ ਬਣਾਉਣ ਵਾਲਾ ਹੈ। ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ, ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ, ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ। दूरों ही नमस्कार करके बैठे। कुछ समय तो बाद उठे अर्जुन ने नमस्कार की, भगवान असि थोड़े सेवक हाँ, थोड़े ध्यान बैठते हैं, तुम किन बैठे। कृष्ण भगवान कहते अर्जुन जेडे साडे ध्यान बैठते असि उन्होंने ध्यान करते। एक बार सतगुर मंत्र सिमरन मात्र, एक बार सिख गुरु याद करे, क्योंकि आप जपाए जपै सुना उही जप सकता जिते कृपा कर जो जपा है। इदा जग कादल की कोठरी अंध परे समाए, होंबले हारी तिनको पैस जो नीक सजाए। ये तो माया का संसार है, ये जरा सिमरन कर रहा है, बाणी पढ़ता है, नाम जपता है, सेवा करता है, संगत करता है, ये बख्शीश की निशानी है, ये कृपा की निशानी है कि जिदे मन में फुरना बनता है बाणी पढ़ने नाम जपन। आप कहने गुरु कृपा करेगा अपने ते, कृपा करके ही नाम जपया जाता है। जिसन तेरी मेहर सो तेरी बंदगी, तू जिदे ते मेहर करना है, जिसन बख्शना है मेरे प्यारे सो जस तेरा गा। दूजा गा ही नहीं सकता, दूजा आ ही नहीं सकता, क्योंकि सारा संसार ही माया की रचना है। जिदा सुभा भुलाना माया उन्हों कहते हैं, जिहड़ी रब नूं नाम नूं बाणी नूं परमेश्वर नूं भुला दे, भावें शरीर भुला दे, भावें माया भुला दे, भावें पदार्थ भुला दे, भावें दुनिया की वड्याई भुला दे, जिहड़ी चीज नाम नूं भुलाउंदी है परमेश्वर नूं भुलाउंदी है उसे दा नाम माया। सारा संसार माया की रचना है। इत्थे फिर नाम जपदा जिहड़ा गुरु बाणी पढ़दा है सिमरन करदा है, जिहदे मन विच संकल्प उत्पन्न होंदा है कि मैं सेवा करा संगत दी, जाके संगत करा, समझो ये कृपा दी निशानी है। जिसनु बख्श लवे मेरे प्यारे सो जस तेरा गावे, बख्श लवे मेरे प्यारे सो जस तेरा गावे। बख्शिश करता है गुरु परमेश्वर, ओ ही तेरे गुणा नूं गाउंदा है, ਨਹੀਂ ਤਾਂ ਸਾਰਾ ਸੰਸਾਰ ਮਾਇਆ ਦਾ ਭੁਲਾਉਣ ਵਾਲਾ ਹੈ। ਜਿੱਤੇ ਮਿਹਰ ਕਰੇ ਉਹਦੇ ਨਾਮ ਨੂੰ ਸਿਮਰਦਾ ਹੈ, ਬਾਣੀ ਪੜ੍ਹਦਾ ਹੈ। ਸੌ ਸਾਸਨ ਜੀ ਗੁਰੂ ਨੂੰ ਇੱਕ ਵਾਰੀ ਸਿੱਖ ਯਾਦ ਕਰਦਾ ਹੈ, ਗੁਰੂ ਫਿਰ ਵਾਰ ਵਾਰ ਸਿੱਖ ਨੂੰ ਯਾਦ ਕਰਦਾ। ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਮਹਾਰਾਜ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ, ਛੇਵੇਂ ਪਾਤਸ਼ਾਹ ਦੇ ਪੁੱਤਰ ਲੱਗਦੇ ਸੱਤਵੇਂ ਪਾਤਸ਼ਾਹ ਮਹਾਰਾਜ, ਕਿਉਂਕਿ ਗੁਰੂ ਨਾਨਕ ਦੀ ਘਰ ਦੀ ਬਾਤ ਹਰ ਬਾਤ ਦੁਨੀਆਂ ਦੁਨਿਆਵੀ, ਹਰ ਬਾਤ ਇਸੇ ਕਰਕੇ ਹਰ ਪੱਖ ਤੋਂ ਸਾਨੂੰ ਨਿਆਰਾਪਣ ਬਖਸ਼ੇ। ਜਬ ਦਾ ਖਾਲਸਾ ਰਹੇ ਨਿਆਰਾ ਤਬ ਤੱਕ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਣ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀ। ਨਿਆਰਾਪਣ ਬਖਸ਼ਿਆ, ਹਰ ਗੱਲ ਦੁਨੀਆਂ ਤੋਂ ਨਿਆਰੀ ਕੀਤੀ ਸੱਚੇ ਪਾਤਸ਼ਾਹ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਵੇਂ ਆਪ ਗ੍ਰਿਸ਼ ਧਾਰਨ ਕੀਤਾ ਹੈ ਤੇ ਗ੍ਰਿਸ਼ ਨੂੰ ਪ੍ਰਧਾਨ ਆਖਿਆ, ਪੁੰਨ ਦਾਨ ਕਰ ਕਰੇ ਸਰੀਰ ਸੋ ਗ੍ਰਹੀ ਗੰਗਾ ਕਾ ਨੀਰ। ਗ੍ਰਿਸ਼ ਵਿੱਚ ਰਹਿੰਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਲੋੜਵੰਦਾਂ ਵਾਸਤੇ ਆਪਣੀ ਕਿਰਤ ਕਮਾਈ ਵਿੱਚ ਦਾਨ ਪੁੰਨ ਕਰਦਾ ਹੈ ਤੇ ਸਿਮਰਨ ਕਰਦਾ ਹੈ। ਉਹ ਗ੍ਰਿਸ਼ਤੀ ਗੰਗਾ ਦੇ ਨੀਰ ਤੋਂ ਵੀ ਪਵਿੱਤਰ। ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹੀ ਗੰਗਾ ਕਾ ਨੀਰ। ਆਪ ਧਾਰਨ ਕੀਤਾ ਗ੍ਰਿਸ਼ਤ ਵਿੱਚ, ਪਰ ਸਾਨੂੰ ਉਪਦੇਸ਼ ਕੀਤਾ ਕਿਸ ਤਰ੍ਹਾਂ ਗ੍ਰਿਸ਼ਤ ਵਿੱਚ ਰਹਿਣਾ। ਵਿੱਚੇ ਗ੍ਰਸਤ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ। ਗ੍ਰਿਸ਼ਤ ਵਿੱਚ ਇਸ ਤਰ੍ਹਾਂ ਨਿਰਲੇਪ ਰਹਿਣਾ ਜਿਵੇਂ ਕਮਲ ਫੁੱਲ ਪਾਣੀ ਦੇ ਵਿੱਚ ਨਿਰਲੇਪ ਰਹਿੰਦਾ ਹੈ। ਪਾਣੀ ਦੇ ਵਿੱਚ ਰਹਿੰਦਾ ਹੋਇਆ ਸੁੱਕਾ ਰਹਿੰਦਾ, ਉਹਦੇ ਪੱਤੀਆਂ ਵਿੱਚ ਪਾਣੀ ਸਪਰਸ਼ ਨਹੀਂ ਕਰਦਾ। ਜਿੰਨਾ ਮਰਜ਼ੀ ਪਾਣੀ ਵੱਧ ਜਾਏ, ਕਮਲ ਫੁੱਲ ਓਨਾ ਹੀ ਉੱਚਾ ਹੋ ਜਾਂਦਾ ਹੈ। ਜੁਗ ਦੱਸੀਏ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ ਸੰਦਿਆਂ ਖਲੰਦਿਆਂ ਪਨੰਦਿਆਂ ਖਲੰਦਿਆਂ ਵਿੱਚੇ ਹੋਵੇ ਮੁਕਤ। ਜੁਗ ਦੱਸੀਏ ਕਿਰਤ ਵਿਰਤ ਕਰ ਧਰਮ ਦੀ, ਇੱਥੋਂ ਦੇਖ ਕੇ ਭਲਾ ਮਨਾਵੇ, ਕਿਰਤ ਕਰੇ ਨਾਮ ਜਪੇ ਤੇ ਦਾਨ ਲੋੜਵੰਦਾਂ ਵਾਸਤੇ। ਪਵਿੱਤਰ ਸਾਰੇ ਧਰਮਾਂ ਦਾ ਪ੍ਰਧਾਨ ਧਰਮ ਗ੍ਰਿਸ਼, ਜਿੱਡਾ ਮਰਜ਼ੀ ਕੋਈ ਤਿਆਗੀ ਹੈ, ਬਰਾਗੀ ਹੈ, ਸਰੇਵੜਾ ਹੈ, ਜੰਗਮ ਹੈ, ਊਚ ਹੈ, ਨੀਚ, ਸਭ ਦਾ ਗ੍ਰਿਸ਼ ਵਿੱਚ ਜਨਮ ਹੋਇਆ। ਫਿਰ ਗ੍ਰਿਸ਼ਤੀ ਦੇ ਦਰ ਅੱਗੇ ਉਹਨੂੰ ਜਾਣਾ ਪੈਂਦਾ, ਕਿਸੇ ਤਰੀਕੇ ਜਾਵੇ ਭਾਵੇਂ। ਫਿਰ ਉਹਨੂੰ ਮੈਲਾ ਕਹਿੰਦੇ ਨੇ, ਉਹਦੀ ਨਿੰਦਿਆ ਕਰਦੇ ਨੇ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਗ੍ਰਿਸ਼ ਧਰਮ ਆਪ ਬਣਾਇਆ ਤੇ ਇਹਨੂੰ ਪਵਿੱਤਰ ਦੱਸਿਆ। ਭਾਵੇਂ ਦੋਵੇਂ ਪ੍ਰਵਾਨ ਇੱਕ ਦੱਸੇ ਨੇ ਗੁਰੂ ਘਰ ਵਿੱਚ, ਜਿਹਨੇ ਜਾਤਾ ਸੋ ਗ੍ਰਿਸ਼ਤ ਉਦਾਸੀ ਪ੍ਰਵਾਨ, ਜਿਹਨੇ ਜਾਣ ਲਿਆ। ਪ੍ਰਵਾਨ ਦੋਵੇਂ ਨੀਕ ਨੇ, ਪਰ ਪ੍ਰਧਾਨ ਗ੍ਰਿਸ਼ਤ ਪ੍ਰਧਾਨ ਹੈ। ਗ੍ਰਿਸ਼ਤ ਜੋ ਕੁਛ ਵੀ ਕਰਦਾ ਕੋਈ ਤਾਂ ਆਪਣੇ ਵਾਸਤੇ, ਘਰ ਵਾਸਤੇ, ਪਰਿਵਾਰ ਵਾਸਤੇ, ਕੁਟੰਬ ਵਾਸਤੇ ਕਰਦਾ। ਪਰ ਸੱਚੇ ਪਾਤਸ਼ਾਹ ਨੇ ਸਾਰੀ ਤਾਕਤ ਆਪਣੇ ਸੇਵਕ ਨੂੰ ਬਖਸ਼ੀ, ਭਾਈ ਲਹਿਣਾ ਜੀ, ਪੁੱਤਰਾਂ ਨੂੰ ਨਹੀਂ ਦਿੱਤੀ, ਕਿਤਾਬ ਨੂੰ ਨਹੀਂ ਦਿੱਤੀ, ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਬਖਸ਼ੀ ਸਾਰੀ ਤਾਕਤ। ਅੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਦਾਤੂ ਤੇ ਦਸ ਨੂੰ ਛੱਡ ਕੇ ਗੁਰਤਾਗਤੀ ਆਪਣੇ ਕੁੜਮ ਨੂੰ ਬਖਸ਼ੀ ਮਹਾਰਾਜ। ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੁੜਮ ਲੱਗਦੇ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਭਾਈ ਜੱਸੂ ਨੂੰ ਵਿਆਹੀ ਹੋਈ ਸੀ। ਗੁਰੂ ਅਮਰਦਾਸ ਮਹਾਰਾਜ ਦੇ ਤਿੰਨ ਭਰਾ ਸਨ, ਈਸ਼ਰਦਾਸ, ਮਾਨਕ ਚੰਦ ਅਤੇ ਖੇਮ ਚੰਦ, ਚੌਥੇ ਗੁਰੂ ਅਮਰਦਾਸ ਮਹਾਰਾਜ। ਭਾਈ ਮਾਨਕ ਚੰਦ ਦੇ ਪੁੱਤਰ ਭਾਈ ਜੱਸੂ ਨਾਲ ਵਿਆਹੀ ਹੋਈ ਸੀ ਬੀਬੀ ਅਮਰੋ। ਭਤੀਜੇ ਨੂੰ ਵਿਆਹੀ ਹੋਈ ਸੀ ਤੇ ਕੁੜਮ ਦਾ ਭਰਾ ਤਾਂ ਕੁੜਮੀ ਲੱਗਦਾ ਹੁੰਦਾ। ਪ੍ਰਸਾਦ ਸਿੰਘ ਜੀ, ਇਹ ਵੀ ਤਾਂ ਬਾਤ ਨਿਆਰੀ ਹੈ ਦੁਨੀਆਂ ਵਿੱਚ, ਤੁਸੀਂ ਵੀ ਤਾਂ ਕੁੜਮਾਂ ਵਾਲੇ ਬੈਠੇ ਹੋ, ਕੌਣ ਹੈ ਜਿਹੜਾ ਕੁੜਮਾਂ ਦੇ ਘਰ ਜਾ ਕੇ ਭਾਂਡੇ ਮਾਂਜਦਾ, ਕੋਈ ਪਾਣੀ ਨਹੀਂ ਢੋਂਦਾ। 12 ਸਾਲ ਗਾਗਰ ਢੋਂਦੇ ਰਹੇ ਗੁਰੂ ਅਮਰਦਾਸ ਮਹਾਰਾਜ, ਆਪ ਗਵਾਈ ਹੈ ਤਾਂ ਸਭ ਗਵਾਈ ਹੈ। ਆਪਣੇ ਤਾਂ ਬਣਾਉਣ ਦੇ ਝਗੜੇ ਹੋ ਰਹੇ ਨੇ, ਸਾਡੀ ਜਿੱਤ ਬਣੇ, ਸਾਡਾ ਇੱਥੇ ਕੁਛ ਅਹੁਦਾ ਬਣੇ, ਪਰ ਇਹ ਬਾਤ ਦੁਨੀਆਂ ਦੀ ਨਿਆਰੀ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ, ਸੰਸਾਰੀ ਬਣਾਉਣਾ ਚਾਹੁੰਦਾ ਰੱਬ ਦੇ ਰਸਤੇ ਵਿੱਚ ਗਵਾ ਕੇ ਪ੍ਰਾਪਤ ਹੋਣ। ਆਪ ਗਵਾਈਏ ਤਾਂ ਸਭ ਪਾਈ, ਆਪਾਂ ਆਪ ਗਵਾ ਕੇ ਇੱਧਰ ਬਣਾਉਣ ਦੇ ਯਤਨ ਹੋ ਰਹੇ ਨੇ ਤੇ ਰੱਬ ਦੇ ਰਸਤੇ 'ਚ ਗਵਾਉਣ ਦੀ ਬਾਤ। ਪਰ ਜਿਹੜਾ ਉਪਦੇਸ਼ ਸੱਚੇ ਪਾਤਸ਼ਾਹ ਨੇ ਬਾਣੀ ਦਿੱਤਾ, ਪਹਿਲਾਂ ਆਪ ਕਮਾਇਆ, ਅੱਜ ਸਾਡਾ ਅਸਰ ਕਿਉਂ ਨਹੀਂ ਹੁੰਦਾ? ਅਸੀਂ ਬੜੇ ਮਹਿੰਗੇ ਮਹਿੰਗੇ ਬਚਨ ਇਕੱਠੇ ਕਰਦੇ ਹਾਂ, ਬੜੇ ਮਜ਼ਮੂਨ ਬਣਾਉਂਦੇ ਹਾਂ, ਪੇਸ਼ ਕਰਦੇ ਹਾਂ, ਵਾਹਵਾ ਵਾਹਵਾ ਹੋਣ ਲੱਗ ਜਾਂਦੀ ਹੈ। ਜਦੋਂ ਉੱਠਦੇ ਹਾਂ ਖਾਲੀ ਦੇ ਖਾਲੀ ਉੱਠ ਕੱਢਦੇ, ਕਿਉਂਕਿ ਸਾਡਾ ਆਪਣਾ ਖੁਦ ਜੀਵਨ ਨਹੀਂ, ਜਿਹੜੀ ਅਸੀਂ ਗੱਲ ਕਹਿ ਰਹੇ ਸੀ ਆਪ ਨਹੀਂ ਕਮਾਈ ਹੋਈ, ਸਾਡੀ ਹਾਲਤ ਹੈ, ਅਵਰ ਉਪਦੇਸ਼ ਹੈ ਆਪ ਨਾ ਕਰੇ। ਪਰ ਸੱਚੇ ਪਾਤਸ਼ਾਹ ਨੇ ਜਿਹੜਾ ਵੀ ਬਚਨ ਕੀਤਾ ਪਹਿਲਾਂ ਆਪ ਕਮਾਇਆ। ਜੇ ਅੰਮ੍ਰਿਤ ਵੇਲੇ ਦਾ ਉਪਦੇਸ਼ ਦਿੱਤਾ ਬਾਣੀ, ਸਾਰੇ ਗੁਰੂ ਸਾਹਿਬਾਨ ਅੰਮ੍ਰਿਤ ਵੇਲਾ ਸੰਭਾਲਦੇ ਸੀ। ਜੇ ਸਿਮਰਨ ਦਾ ਉਪਦੇਸ਼ ਕੀਤਾ, ਆਪ ਸਾਹਿਬ ਸਾਰੇ ਸਿਮਰਨ ਕਰਦੇ ਸੀ। ਜੇ ਸੇਵਾ ਦਾ ਉਪਦੇਸ਼ ਕੀਤਾ, ਆਪ ਗੁਰੂ ਸਾਹਿਬਾਨਾਂ ਨੇ ਸੇਵਾ ਕੀਤੀ ਹੈ। ਸਾਨੂੰ ਭਾਂਡੇ ਮਾਂਜਦਾ, ਚੋਕਰੀ ਢੋਂਦਾ ਤਾਂ ਨਹੀਂ ਦੇਖ ਸਕਦਾ ਨਾ, ਪਰ ਗੁਰੂ ਸਾਹਿਬਾਨ ਤਾਂ ਆਪ ਤਾਂ ਹੀ, ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਅਸੀਂ ਅੱਜ ਕਿਸੇ ਦੇ ਮਨ 'ਚ ਸ਼ੰਕੇ ਤਾਂ ਪੈਦਾ ਕਰ ਸਕਦੇ ਹਾਂ, ਪਰ ਕਿਸੇ ਦੇ ਜੀਵਨ ਨੂੰ ਬਦਲ ਤਾਂ ਨਹੀਂ ਸਕਦੇ। ਬਦਲ ਤਾਂ ਵੀ ਸਕਦੇ ਜਿਹਨੇ ਆਪ ਕਮਾਇਆ। ਜਿਹੜਾ ਕਮਾਈ ਵਾਲਾ ਬਚਨ ਹੈ ਉਹ ਜਦੋਂ ਕਹੇਗਾ ਹਿਰਦੇ 'ਤੇ ਘਾ ਕਰ ਜੇ, ਅਸਰ ਕਰ ਜੇ, ਇੱਕ ਬਚਨ ਹੀ ਜੀਵਨ ਤਬਦੀਲ ਕਰ ਦੇ। ਜੋ ਬਚਨ ਕੀਤਾ ਮਾਰ ਨੇ ਆਪ ਕਮਾਇਆ ਪਹਿਲਾਂ। ਜੇ ਸੇਵਾ ਦਾ ਉਪਦੇਸ਼ ਕੀਤਾ ਹੈ ਤਾਂ ਆਪ ਗੁਰੂ ਸਾਹਿਬਾਨ ਸੇਵਾ ਕਰਦੇ ਨੇ। ਫਿਰ ਬੜਾ ਕੁਛ ਆਖਿਆ ਲੋਕਾਂ ਨੇ, ਬਰਾਦਰੀ ਦੇ ਲੋਕਾਂ ਨੇ ਬੜਾ ਆਖਿਆ। ਜਦੋਂ ਬੀਬੀ ਅਮਰੋ ਬਾਣੀ ਪੜ੍ਹਦੀ ਸੀ ਤਾਂ ਗੁਰੂ ਅਮਰਦਾਸ ਮਹਾਰਾਜ ਅੰਮ੍ਰਿਤ ਵੇਲੇ ਕੰਧ ਕੋਲ ਖੜ ਕੇ ਬਾਣੀ ਸੁਣਦੇ ਹੁੰਦੇ। ਲੋਕਾਂ ਨੇ ਮਾਤਾ ਮਨਸਾ ਦੇਵੀ, ਗੁਰੂ ਕੇ ਮਹਿਲ, ਗੁਰੂ ਅਮਰਦਾਸ ਮਹਾਰਾਜ ਨੂੰ ਆਖਿਆ, ਕਹੋ ਉਹਨਾਂ ਨੂੰ ਦੁੱਧ ਡੁੱਕਦੀ ਹੈ, ਇਹ ਉਮਰ ਕੋਈ ਕੰਧਾਂ ਕੋਲ ਖੜਨ ਦੀ ਨਹੀਂ ਹੈ, 60 ਸਾਲ ਦੀ ਉਮਰ ਹੋਣ ਵਾਲੀ ਹੈ, ਕੀ ਕਰਦੇ ਨੇ ਉੱਥੇ ਕੰਧ ਕੋਲ ਖੜ ਕੇ? ਮਾਤਾ ਮਨਸਾ ਦੇਵੀ ਕਹਿੰਦੇ, ਲੋਕ ਗੱਲਾਂ ਬਣਾਉਂਦੇ ਆ, ਤੁਸੀਂ ਕਿਉਂ ਮੂੰਹ ਲੈ ਕੰਧ ਕੋਲ ਖੜੇ ਹੁੰਦੇ ਹਾਂ, ਕੀ ਕਰਦੇ ਹੁੰਦੇ ਹੋ ਉੱਥੇ? ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਮਨਸਾ ਦੇਵੀ, ਦੁਨੀਆਂ ਜੋ ਕਹਿੰਦੀ ਹੈ ਕਹਿਣ ਦੋ, ਪਰ ਜਿਹੜਾ ਆਨੰਦ ਮੈਨੂੰ ਪ੍ਰਾਪਤ ਹੁੰਦਾ ਹੈ ਉਹ ਮੈਂ ਹੀ ਜਾਣਦਾ। ਜਦੋਂ ਇੱਕ ਧੀ ਗੁਰੂ ਦੀ, ਗੁਰੂ ਅੰਗਦ ਦੇਵ ਜੀ ਦੀ ਧੀ, ਦੂਜੀ ਬਾਣੀ ਗੁਰੂ ਦੀ, ਤੀਜਾ ਅੰਮ੍ਰਿਤ ਵੇਲਾ, ਅਤੇ ਤੀਜਾ ਜੋ ਚੌਥੀ ਪ੍ਰੇਮ ਨਾਲ ਪੜ੍ਹਦੀ ਬੀਬੀ ਅਮਰੋ, ਸਤਸੰਗ ਜੀ ਬਾਣੀ ਤਾਂ ਸੱਚੇ ਪਾਤਸ਼ਾਹ ਦੀ ਸਰਵ ਕਲਾ ਸਮਰੱਥ ਹੈ। ਜੇ ਫਰਕ ਹੈ ਤਾਂ ਸਾਡੇ ਪੜ੍ਹਨ ਵਿੱਚ। ਜਦੋਂ ਬੀਬੀ ਅਮਰੋ ਬਾਣੀ ਪੜ੍ਹਦੀ ਹੈ ਤਾਂ ਜਿਵੇਂ ਬੱਬੀਏ ਨੂੰ ਸਵਾਤੀ ਬੂੰਦ ਮਿਲਦੀ ਹੈ, ਵੀ ਪਿਆਸ ਮਿਟ ਜਾਂਦੀ ਹੈ। ਜਿਹੜਾ ਆਨੰਦ ਮੈਨੂੰ ਪ੍ਰਾਪਤ ਹੁੰਦਾ ਹੈ ਉਹ ਮੈਨੂੰ ਪਤਾ, ਦੁਨੀਆਂ ਜੋ ਕਹਿੰਦੀ ਹੈ ਕਹੀ ਜਾਂਦੀ। ਅਸੀਂ ਤਾਂ ਗੁਰਦੁਆਰਾ ਬਦਲ ਜਾਂਦੇ ਨਾ, ਸਾਨੂੰ ਤਾਂ ਉੱਥੇ ਲੋਕ ਉਹਨਾਂ ਚਾਹ ਹੀ ਨਹੀਂ ਠੰਡੀ ਦੇ ਦਿੱਤੀ, ਅਸੀਂ ਕੀ ਲੈਣਾ ਉਸ ਗੁਰਦੁਆਰੇ ਮੱਥਾ ਟੇਕ ਰਹੇ? ਜਿਹੜੀ ਗੱਲ ਵਾਸਤੇ ਗੁਰਦੁਆਰਾ ਆਇਆ ਸੀ ਉਹ ਤਾਂ ਨਾਲ ਹੀ ਚੁੱਕੀ ਫਿਰਦਾ, ਚਾਹ ਤਾਂ ਤੂੰ ਘਰ ਵੀ ਪੀ ਸਕਦਾ। ਜਿਹੜੀ ਗੱਲ ਤੂੰ ਲੈਣ ਆਇਆ ਸੀ ਉਹ ਤਾਂ ਲਈ ਨਹੀਂ, ਜਿਹੜੀ ਛੱਡਣੀ ਸੀ ਉਹ ਛੱਡੀ ਨਹੀਂ, ਅਤੇ ਗੱਲਾਂ ਕਰਦਾ ਸਾਨੂੰ ਗੁਰੂ ਕੀ ਬਾਤ ਦੱਸੋ, ਗੁਰੂ ਕੀ ਬਾਤ ਸੁਣੋ, ਤਾਂ ਸਾਹਿਬ ਕਹਿੰਦੇ ਜੋ ਕਹਿੰਦੇ ਨੇ ਕਈ ਜਾਣ। ਜਦੋਂ ਮਹਾਰਾਜ ਬਾਸਰ ਗਏ ਤੋਂ ਖਡੂਰ ਸਾਹਿਬ ਚਲੇ ਗਏ, ਕਹਿੰਦੇ ਹੁਣ ਰਹਿੰਦੀ ਕਸਰ ਵੀ ਨਿਕਲ ਗਈ, ਆਪਣੇ ਪੇਕੇ ਆਪਣੇ ਸਰ ਨੂੰ ਆਪਣੇ ਪੇਕੇ ਛੱਡ ਗਈ। ਬਲਾਦਰੀ ਦੇ ਕਹਿੰਦੇ ਸਾਡਾ ਨੱਕ ਵੱਢਿਆ ਗਿਆ, ਕੁੜਮਾਂ ਦੇ ਘਰ ਕੁੜਮ ਭਾਂਡੇ ਨਹੀਂ ਮਾਂਜਦੇ ਹੁੰਦੇ, ਪਾਣੀ ਨਹੀਂ ਢੋਂਦੇ ਹੁੰਦੇ ਕੁੜਮ, ਜੂਠੇ ਭਾਂਡੇ ਨਹੀਂ ਮਾਂਜਦੇ ਹੁੰਦੇ ਕੁੜਮ, ਕਦੇ ਝਾੜੂ ਨਹੀਂ ਮਾਰਿਆ ਕੁੜਮਾਂ ਦੇ ਘਰ ਜਾ ਕੇ ਕਿਸੇ ਨੇ। ਸਤਸੰਗ ਜੀ ਜੇ ਨਹੀਂ ਸੇਵਾ ਕਰਨ ਦੀ ਆਪਾਂ ਨੂੰ ਦੁਨੀਆਂ ਦੀ ਲਾਜ ਨਹੀਂ ਕਰਨ ਦਿੰਦੀ, ਇਹ ਆਪਾਂ ਨੂੰ ਸੰਗਲ ਪਏ ਨੇ ਪੈਰਾਂ 'ਚ। ਦੇਖੋ ਜੀ ਕਿੱਡਾ ਸਿਆਣਾ ਪਿਆਣਾ ਬੀਬਾ, ਇੰਨਾ ਪੜ੍ਹਿਆ ਹੋਇਆ ਅਤੇ ਸੰਗਤ ਦੇ ਜੋੜੀ ਝੜਦਾ, ਕਿੱਡਾ ਕੁ ਵੱਡਾ। ਇਹ ਕਿੰਨੇ ਦਿੱਤੇ ਸੀ ਉਹਦੇ, ਤੈਨੂੰ ਕਿੰਨੇ ਦਿੱਤੀਆਂ ਸੀ ਸਰਦਾਰੀਆਂ, ਉਹਦੇ ਘਰ ਦੇ ਆ ਕੇ ਤਾਂ ਰਾਜੇ ਮਹਾਰਾਜੇ ਇੱਥੇ ਝਾੜੂ ਮਾਰਦੇ ਭਾਂਡੇ ਮਾਰਦੇ। ਇਹ ਲੋਕ ਲਾਜ, ਜਿੰਨਾ ਚਿਰ ਇਹ ਬੰਧਨ ਟੁੱਟਦੇ ਨਹੀਂ ਤੂੰ ਸਿਮਰ ਨਹੀਂ ਕਰ ਸਕਦਾ, ਉਹਨਾਂ ਚਿਰ ਤੇਰੀ ਹੋਂ ਸਲਾਮਤ ਰਹੇਗੀ ਬਣੀ ਰਹੇਗੀ, ਅਤੇ ਕੰਧ ਹੋਰ ਮੋਟੀ ਪਾਲ ਹੋਰ ਵੱਧਦੀ ਜਾਏਗੀ, ਗਾਰਾ ਹੋਰ ਚਿੱਕਣ ਲੱਗਦਾ ਜਾਣਾ। ਇਸ ਕਰਕੇ ਨਿਆਰੀ ਬਾਤ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਕੁੜਮ ਨੂੰ ਬਖਸ਼ੀ, ਪੁੱਤਰਾਂ ਨੂੰ ਵੀ ਦਿੱਤੀ, ਨਿਆਰੀ ਬਾਤ। ਅਤੇ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਆਪਣੇ ਜਵਾਈ ਨੂੰ ਬਖਸ਼ੀ, ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਛੋਟੇ ਪੁੱਤਰ ਨੂੰ ਨਿਆਰੀ ਬਾਤ ਕਰਨ ਵਾਸਤੇ, ਵੱਡੇ ਨੂੰ ਨਹੀਂ, ਦੁਨੀਆਂ ਦੇ ਲੋਕ ਵੱਡੇ ਨੂੰ ਦਿੰਦੇ ਆ ਪੱਗ, ਪਰ ਮਹਾਰਾਜ ਨੇ ਛੋਟੇ ਨੂੰ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ੀ ਮੀਰੀ ਪੀਰੀ ਦੇ ਮਾਲਕ ਨੂੰ, ਅਤੇ ਮੀਰੀ ਪੀਰੀ ਦੇ ਮਾਲਕ ਨੇ ਫਿਰ ਪੋਤਰੇ ਨੂੰ ਬਖਸ਼ੀ, ਤੀਜੀ ਪੀੜ੍ਹੀ ਵੀ ਜਾ ਕੇ ਪੁੱਤਰਾਂ ਨੂੰ ਨਹੀਂ ਪੋਤਰੇ ਨੂੰ ਬਖਸ਼ੀ ਮਹਾਰਾਜ। ਅਤੇ ਗੁਰੂ ਹਰਿ ਮਹਾਰਾਜ ਨੇ ਆਪਣੇ ਛੋਟੇ ਭਰਾ ਛੋਟੇ ਪੁੱਤਰ, ਵੱਡਾ ਰਾਮ ਰਾਜ ਅਤੇ ਛੋਟੇ ਗੁਰੂ ਹਰਿਕ੍ਰਿਸ਼ਨ ਮਹਾਰਾਜ। ਸਤਸੰਗ ਜੀ ਜਿੱਦਾਂ ਤੁਸੀਂ ਸੂਝਵਾਨ ਹੋ, ਸੋਝੀ ਰੱਖਦੇ ਹੋ, ਗੁਰੂ ਸਾਹਿਬਾਨਾਂ ਵਿੱਚੋਂ ਲਮੇਰੀ ਉਮਰ ਗੁਰੂ ਅਮਰਦਾਸ ਮਹਾਰਾਜ ਦੀ ਅਤੇ ਛੋਟੀ ਉਮਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ, ਪਰ ਜਿਨ੍ਹਾਂ ਨੂੰ ਵਡਿਆਈ ਵੱਡੀ ਦਿੱਤੀ ਰੋਜ਼ ਆਪਾਂ ਅਰਦਾਸ ਵਿੱਚ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ।
ਗੁਰੂ ਸ਼੍ਰੀ ਹਰਿਕ੍ਰਿਸ਼ਨ
ਗੁਰੂ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ, ਆਪਣੇ ਛੋਟੇ ਪੁੱਤਰ ਨੂੰ ਬਖਸ਼ੀ। ਪਰ ਸਤਸੰਗ ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਫਿਰ ਆਪਣੇ ਦਾਦੇ ਨੂੰ ਬਖਸ਼ੀ, ਦਾਦਾ ਲੱਗਦਾ ਤੇਗ ਬਹਾਦਰ, ਗੁਰੂ ਤੇਗ ਬਹਾਦਰ ਮਹਾਰਾਜ ਅੱਠਵੇਂ ਪਾਤਸ਼ਾਹ ਦਾ ਦਾਦਾ ਲੱਗ। ਤੇ ਦਿੱਲੀ ਚ ਇਹੀ ਵਚਨ ਕੀਤੇ ਸੀ, ਬਾਬਾ ਵਸੇ ਗ੍ਰਾਮ ਬਕਾਲੇ, ਬਾਬਾ ਨਾਭੇ ਦੇ ਇਲਾਕੇ ਵਿੱਚ ਦਾਦੇ ਨੂੰ ਬਾਬਾ ਹੀ ਕਹਿੰਦੇ, ਬਾਹਲੇ ਇਲਾਕੇ ਚ ਆਪਣੇ ਹਿੰਦੁਸਤਾਨ ਚ ਦਾਦੇ ਨੂੰ ਬਾਬਾ ਬਾਬਾ ਲੱਗਦਾ, ਦਾਦਾ ਲੱਗਦਾ ਨਵੇਂ ਪਾਤਸ਼ਾਹ। ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬਜ਼ਾਦੇ ਨੇ ਸੱਤਵੇਂ ਪਾਤਸ਼ਾਹ ਦੇ, ਸੱਤਵੇਂ ਪਾਤਸ਼ਾਹ ਮਹਾਰਾਜ ਸਾਹਿਬਜ਼ਾਦੇ ਨੇ ਛੇਵੇਂ ਪਾਤਸ਼ਾਹ ਮਹਾਰਾਜ, ਛੇਵੇਂ ਪਾਤਸ਼ਾਹ ਮਹਾਰਾਜ ਦੇ ਪੰਜ ਸਾਹਿਬਜ਼ਾਦੇ, ਬਾਬਾ ਗੁਰਦਿੱਤਾ, ਬਾਬਾ ਅਨਿਲ ਰਾਏ, ਬਾਬਾ ਸੂਰਜਮਲ, ਬਾਬਾ ਡਲ ਰਾਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਬਾਬਾ ਗੁਰਦਿੱਤਾ ਦੇ ਨੌਵੇਂ ਪਾਤਸ਼ਾਹ ਭਰਾ ਨੇ ਸਕੇ, ਦਾਦੇ ਦਾ ਭਰਾ ਦਾਦਾ ਹੀ ਲੱਗਦਾ, ਨੌਵੇਂ ਪਾਤਸ਼ਾਹ ਦਾਦਾ ਲੱਗਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ, ਪੋਤਰਾ ਫਿਰ ਦਾਦੇ ਨੂੰ ਬਖਸ਼ਦਾ। ਨਿਆਰੀ ਬਾਤ ਹੈ। ਅਤੇ ਨੌਵੇਂ ਪਾਤਸ਼ਾਹ ਮਹਾਰਾਜ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬਖਸ਼ਦੇ ਨੇ, ਜਿਹਦੇ ਵਰਗਾ ਸੰਸਾਰ 'ਤੇ ਨਾ ਕੋਈ ਹੋਇਆ ਅਤੇ ਨਾ ਹੋਣਾ। ਸਾਸਾ ਜੀ, ਜਿਹੜੀ ਲੜਕੀ ਤਗੜੇ ਘਰ ਦੀ ਹੋਵੇ ਉਹ ਕੋਈ ਵੀ ਗੱਲ ਚਿਪਕੇ ਹੀ ਕਰਦੀ ਹੁੰਦੀ, ਚੁੱਪ ਨਿਆਰਾਪਣ। ਪਰ ਆਪਾਂ ਫਿਰ ਭਰਮਾਂ 'ਚ, ਫਿਰ ਵਹਿਮਾਂ 'ਚ, ਫਿਰ ਕਰਮਾਂ ਕਾਂਡਾਂ 'ਚ, ਫਿਰ ਦੁਬਿਧਾ 'ਚ ਪਏ ਫਿਰਦੇ। ਹਰ ਬਾਤ ਨਿਆਰੀ ਹੈ ਦੁਨੀਆਂ ਦੇ ਵਿੱਚ, ਹਰ ਬਾਤ। ਨਾ ਉਪਦੇਸ਼ ਗੁਰੂ ਨਾਨਕ ਦੇ ਘਰ ਵਰਗਾ, ਨਾ ਇਤਿਹਾਸ ਗੁਰੂ ਨਾਨਕ ਦੇ ਘਰ ਵਰਗਾ, ਨਾ ਪੰਗਤ ਗੁਰੂ ਨਾਨਕ ਦੇ ਘਰ ਵਰਗੀ, ਨਾ ਸੰਗਤ ਗੁਰੂ ਨਾਨਕ ਦੇ ਘਰ ਵਰਗੀ। ਬੜੀਆਂ ਬੜੀਆਂ ਵੱਡੀਆਂ ਕੌਮਾਂ, ਅਮੀਰ ਲੋਕ, ਪਰ ਜੇ ਲੰਗਰ ਚੱਲਦਾ ਗੁਰੂ ਨਾਨਕ ਦੇ ਘਰ ਦਾ ਚੱਲਦਾ, ਭਾਵੇਂ ਮਜ਼ਦੂਰੀ ਕਰਦਾ, ਭਾਵੇਂ ਮਿਹਨਤ ਕਰਦਾ, ਭਾਵੇਂ ਵਿਦੇਸ਼ਾਂ ਵਿੱਚ ਹੈ, ਭਾਵੇਂ ਦੇਸ਼ਾਂ ਵਿੱਚ ਹੈ। ਦੇਗ ਤੇਗ ਜੱਗ ਮੈਂ ਦੋ ਚੱਲੇ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ, ਜਿਹੜੇ ਚੈਰ ਭੁੱਖਾ ਨਹੀਂ ਮੁੜ ਸਕਦਾ। ਸੁਆਉ ਇਹ ਹੋ ਚੁੱਕਾ, ਸਾਡਾ ਲਾਲ 400 ਸਾਲ ਪਹਿਲਾਂ ਬਣ ਚੁੱਕਾ, ਨਹੀਂ ਅਪਣਾਇਆ ਸਾਡੀ ਭੁੱਲ ਹੈ। ਸੱਤਵੇਂ ਪਾਤਸ਼ਾਹ ਮਾਰ ਨੇ ਬਹੁਤ ਬਾਗ ਬੂਟੇ ਧਰਤੀ 'ਤੇ ਲਾਏ ਅਤੇ ਲਵਾਏ, ਹੁਕਮ ਕੀਤਾ ਕਿ ਜਿਹੜਾ ਗੁਰੂ ਦਾ ਸਿੱਖ ਖਵਾਉਣ ਵਾਲਾ ਹੈ ਉਹ ਧਰਤੀ 'ਤੇ ਇੱਕ ਬੂਟਾ ਜ਼ਰੂਰ ਲਾਏ, ਇੱਕ ਦਰਖਤ ਜ਼ਰੂਰ ਲਾਏ। ਅਤੇ ਜਿਹੜੀ ਘੰਟੀ ਵੱਜਣੀ ਲੰਗਰਾਂ ਵਿੱਚ, ਜਦੋਂ ਸਿੱਖ ਦੇ ਘਰ ਲੰਗਰ ਪੱਕੇ ਤਿਆਰ ਹੋਵੇ ਅਤੇ ਵਾਜਾ ਦੇਵੇ ਕਿ ਗੁਰੂ ਦਾ ਲੰਗਰ ਤਿਆਰ ਹੈ, ਲੋੜਵੰਦ ਆ ਕੇ ਛਕ ਸਕਦਾ। ਘੰਟੀਆਂ ਨਗਾਰੇ ਵੱਜਦੇ ਗੁਰੂ ਨਾਨਕ ਦੇ ਘਰ ਦੇ ਵਿੱਚ। ਇਹ ਸਿੱਖ ਦਾ ਘਰ ਗੁਰੂ ਨਾਨਕ ਦਾ ਘਰ, ਅਤੇ ਰੋਜ਼ ਅਰਦਾਸ ਕਰਦਾ ਹੈ ਗੁਰੂ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਜੋ ਕੁਛ ਵੀ ਹੈ ਤਨ ਮਨ ਧਨ ਸਭ ਸੌਤ ਗੁਰ ਕੋ ਹੁਕਮ ਮੰਨਿਆ ਪਾਈ।
ਪ੍ਰਭ ਸਭ ਕੀ ਤੇਰਾ ਮੈਂ ਨਾਹੀ,
ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਸਭ ਕੁਛ ਪਰਮੇਸ਼ਰ ਦਾ ਜਾਣਦਾ। ਇਸ ਕਰਕੇ ਸਿੱਖ ਦੇ ਘਰ ਜੋ ਕੁਛ ਵੀ ਹੈ, ਰਾਜ ਭਾਗ ਧਨ ਪਦਾਰਥ, ਉਹਦਾ ਮਾਲਕ ਪਰਮੇਸ਼ਰ ਜਾਣ ਕੇ ਦਿੰਦਾ ਹੈ ਜੀਵਨ ਮੁਕਤ। ਬੰਧਨ ਜਿਹਨੂੰ ਹੈ ਹੀ ਨਹੀਂ, ਉਹਨੂੰ ਮੁਕਤੀ ਦੀ ਕੀ ਲੋੜ ਹੈ। ਇਸ ਕਰਕੇ ਸਭ ਕੁਛ ਗੁਰੂ ਦਾ ਪਰਮੇਸ਼ਰ ਦਾ ਜਾਣਦਾ। ਨਗਾਰੇ ਵੱਜਦੇ ਗੁਰੂ ਘਰ ਵਿੱਚ, ਘੰਟੀਆਂ ਵੱਜਦੀਆਂ ਜਾਂ ਲੰਗਰ ਪੱਕਦਾ ਵਰਤਦਾ। ਹਰ ਇੱਕ ਸਿੱਖ ਨੂੰ ਹੁਕਮ ਹੈ ਗੁਰੂ ਦਾ। ਸੱਤਵੇਂ ਪਾਤਸ਼ਾਹ ਨੇ ਜਿੱਥੇ ਵਾਤਾਵਰਨ ਸ਼ੁੱਧ ਰੱਖਣ ਵਾਸਤੇ ਜੰਗਲ ਬਾਗ ਬੂਟੇ ਲਵਾਉਣ ਦਾ ਹੁਕਮ ਕੀਤਾ, ਉੱਥੇ ਦੁਖੀਆਂ ਵਾਸਤੇ ਦਵਾਖਾਨਾ ਕੀਰਤਪੁਰ ਸਾਹਿਬ, ਜਿਹੜੀ ਦਵਾਈ ਕਿਤੇ ਹਿੰਦੁਸਤਾਨ 'ਚ ਨਹੀਂ ਸੀ ਮਿਲਦੀ, ਮਹਾਰਾਜ ਦੇ ਦਵਾਖਾਨੇ ਵਿੱਚ ਮਿਲਦੀ ਸੀ। ਜਿੱਥੇ ਪਤਾ ਲੱਗਦਾ ਦੁਖੀਆਂ ਨੂੰ ਜਾ ਕੇ ਦਵਾਈ ਬੂਟੀ ਲਿਆ ਕਰਦੇ ਗੁਰਸਿੱਖਾਂ ਨੂੰ ਭੇਟ ਕੇ। ਇਹ ਵੀ ਗੁਰੂ ਨਾਨਕ ਦੇ ਘਰ ਦਾ ਹੁਕਮ ਹੈ। ਸਤਿ ਜੀ, ਗੁਣ ਤਾਂ ਸਾਡੇ ਸੀ, ਪਰ ਸਾਡੇ ਗੁਣਾਂ ਨੂੰ ਚਰਾ ਕੇ ਲੋਕਾਂ ਨੇ ਅੱਗੇ ਪਰੰਪਰਾਵਾਂ ਚਲਾ ਲਈਆਂ। ਹੁਣ ਜਿਹੜਾ ਰੈੱਡ ਕ੍ਰਾਸ ਹੈ ਦੁਨੀਆਂ ਦੇ ਵਿੱਚ, ਇਹ ਕਿੱਥੋਂ ਚੱਲਿਆ? ਭਾਈ ਘਨੱਈਆ ਜੀ ਤੋਂ ਚੱਲਿਆ। ਗੁਣ ਗੁਰੂ ਨਾਨਕ ਦੇ ਘਰ ਦੇ ਨੇ। ਬਿਨਾਂ ਵਿਤਕਰੇ ਤੋਂ ਮਨੁੱਖਤਾ ਦੀ ਸੇਵਾ ਕਰਨੀ, ਕੋਈ ਜਾਣਦਾ ਨਹੀਂ ਜਾਣਦਾ, ਕੋਈ ਗਰੀਬ ਹੈ ਕੋਈ ਅਮੀਰ ਹੈ, ਕੋਈ ਲੋੜਵੰਦ ਹੈ ਕੋਈ ਮੁਸਾਫਰ ਹੈ, ਕੋਈ ਰਾਹੀ ਹੈ, ਵਿਦੇਸ਼ੀ ਹੈ, ਦੇਸੀ ਹੈ, ਉਹਨੂੰ ਮਾਨਸ ਕੀ ਜਾਤ ਸਭਾਇਕ ਹੈ ਪਹਿਚਾਣੋ, ਉਹਦੀ ਸੇਵਾ ਕਰਨੀ। ਰੈੱਡ ਕ੍ਰਾਸ ਉੱਥੇ ਚੱਲਿਆ, ਪਰ ਅਪਣਾਇਆ ਨਹੀਂ। ਅਪਣਾਇਆ ਦੁਨੀਆਂ ਦੇ ਵਿੱਚ ਉਹਨਾਂ ਨੇ ਪ੍ਰਚਲਿਤ ਕਰ ਦਿੱਤਾ। ਇਸ ਕਰਕੇ ਗੁਰੂ ਮਹਾਰਾਜ ਦਾ ਹੁਕਮ ਸੀ ਸੱਤਵੇਂ ਪਾਤਸ਼ਾਹ ਦਾ, ਉੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਨਾ। ਗੁਰੂ ਦਾ ਹੁਕਮ ਹੈ ਇੱਕ ਸਿੱਖ ਨੂੰ ਕੋਈ ਗੁਰੂ ਨਾਲ ਜੋੜ ਦੇਵੇ ਸ਼ਬਦ ਨਾਲ ਬਾਣੀ ਨਾਲ ਇੱਕ ਨੂੰ, ਤਾਂ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਜਿੰਨਾ ਹੁੰਦਾ। ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ ਕੋਈ, ਅਤੇ ਇੱਕ ਗੁਰਸਿੱਖ ਨੂੰ ਬਾਣੀ ਨਾਲ ਜੋੜ ਦੇਵੇ, ਗੁਰੂ ਨਾਲ ਜੋੜ ਦੇਵੇ, ਪ੍ਰੇਰ ਕੇ ਖੰਡੇ ਵੱਟ ਦਾ ਅੰਮ੍ਰਿਤ ਛਕਾ ਦੇਵੇ, ਉਹਨੂੰ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਜਿੰਨਾ ਹੁੰਦਾ। ਪੰਜ ਵਾਰ ਗੰਗ ਜਾਏ ਬਾਰ ਪੰਜ ਪਰਾਗਨ ਆਏ, ਤੈਸੇ ਪੁੰਨ ਇੱਕ ਗੁਰਸਿੱਖ ਕੋ ਨਵਾਏਗਾ। ਸਿੱਖ ਕੋ ਪਲਾਏ ਪਾਣੀ ਭਾਉ ਕਰ ਗੁਰ ਖੈਤ ਅਸਲ ਮੇਧ ਜਗ ਫਲ ਸਿੱਖ ਕੋ ਜਵਾਏਗਾ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸੇ ਪੁੰਨ ਇੱਕ ਗੁਰਸਿੱਖ ਕੋ ਸ਼ਬਦ ਸਿਖਾਏ। ਸੱਤ ਮੰਦਰ ਕੌਣ ਹੈ ਦੁਨੀਆਂ ਦਾਨੀ? ਏਡਾ ਵੱਡਾ ਪੁੰਨ ਗੁਰੂ ਦੀ ਸਭ ਤੋਂ ਵੱਡੀ ਖੁਸ਼ੀ ਉਹਦੇ ਉੱਤੇ ਹੈ ਜਿਹੜਾ ਕਿਸੇ ਨੂੰ ਗੁਰੂ ਨਾਲ ਜੋੜਦਾ ਹੈ। ਜੋੜਨ ਜਿੰਨਾ ਕੋਈ ਪੁੰਨ ਨਹੀਂ ਹੈ ਤੇ ਤੋੜਨ ਜਿੰਨਾ ਕੋਈ ਪਾਪ ਨਹੀਂ ਹੈ। ਜਿੱਥੇ ਗੁਰਸਿੱਖ ਨੇ ਆਪ ਗੁਰੂ ਨਾਲ ਜੁੜਨਾ ਹੈ, ਉੱਥੇ ਕਮਰ ਕਸੇ ਕਰਕੇ ਯਤਨਸ਼ੀਲ ਵੀ ਰਹਿਣਾ, ਗੁਰੂ ਨਾਨਕ ਦੇ ਘਰ ਦਾ ਸੇਵਕ ਬਣ ਕੇ ਅੱਗੇ ਪ੍ਰਚਾਰ ਪ੍ਰਸਾਰ ਵੀ ਕਰਦਾ ਰਹਿਣਾ ਗੁਰੂ ਦੀ ਖੁਸ਼ੀ ਵਾਸਤੇ। ਪਹਿਲਾਂ ਆਪ ਜੁੜੇ, ਅੱਗੇ ਹੋਰ, ਫਿਰ ਇਹ ਮੇਰਾ ਆਪਣੇ ਘਰ ਤੱਕ ਸੰਬੰਧਿਤ ਨਾ ਰਹੇ। ਇਹ ਤਾਂ ਗੁਰੂ ਨੇ ਦਿੱਤੀਆਂ ਹੋਈਆਂ ਦਾਤਾਂ ਨੇ, ਜਿਨ੍ਹਾਂ ਨੇ ਸਭ ਕੁਛ ਨਿਸ਼ਾਵਰ ਕੀਤਾ ਸਾਡੇ ਵਾਸਤੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪ ਵੀ ਜੁੜੀਏ ਅਤੇ ਹੋਰਾਂ ਨੂੰ ਵੀ ਅੱਗੇ ਜੋੜਨਾ ਕਰੀਏ। ਪ੍ਰਚਾਰ ਪ੍ਰਸਾਰ ਕਰਨ ਵਾਸਤੇ ਫਿਰ ਸੱਚੇ ਪਾਤਸ਼ਾਹ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਗੁਰਸਿੱਖਾਂ ਨੂੰ ਭੇਜਣਾ ਕੀਤਾ। ਗੁਰੂ ਵੀ ਸਿੱਖ ਦੇ ਧਿਆਨ ਵਿੱਚ ਬੈਠਦਾ, ਗੁਰੂ ਵੀ ਸਿੱਖ ਨੂੰ ਯਾਦ ਕਰਦਾ ਹੈ। ਸਾਸਨ ਜੋੜੀ ਹੋ ਸਕਦਾ ਜਿਹਨੂੰ ਗੁਰੂ ਜੋੜਦਾ। ਜੇ ਗੁਰੂ ਭੁਲਾ ਦੇਵੇ ਸਿੱਖ ਇਹਦਾ ਵਿਚਾਰਾ ਜੋੜ ਦੇਵੇ, ਸਿੱਖ ਦੀ ਕੀ ਮਜਾਲ? ਗੁਰੂ ਹੀ ਕਿਰਪਾ ਕਰਦਾ, ਗੁਰੂ ਹੀ ਮਿਹਰ ਕਰਦਾ, ਤਾਂ ਹੀ ਜੋੜ ਸਕਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਕਿਉਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹਦੀ ਬਖਸ਼ਿਸ਼ ਦੀ ਲੋੜ ਹੈ, ਤਾਂ ਹੀ ਹੈ ਨਾ। ਸਿੱਧਾ ਨੇ ਪੁੱਛਿਆ ਪਰਮੇਸ਼ੁਰ ਕਿਹੋ ਜਿਹਾ? ਕਹਿੰਦੇ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਸਾਰਾ ਸੰਸਾਰ ਉਹਦੀ ਰਚਨਾ ਹੈ, ਉਹ ਸੱਤ ਹੈ, ਉਹਦਾ ਨਾਮ ਸੱਤ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਉਹਦੇ ਵਰਗਾ ਪੁਰਖ ਨਹੀਂ ਕੋਈ। ਬਾਕੀ ਜੀਵ ਆਤਮਾ ਰੂਪੀ ਨਾਰੀਆਂ ਨੇ, ਪੁਰਖ ਇੱਕ ਕਾਲ ਪੁਰਖੀ ਹੈ ਇਸ ਜਗ ਮੈਂ, ਪੁਰਖੇ ਕਹਿ ਹੋਰ ਸਗਲੀ ਨਾਰ ਸੁਭਾਈ। ਨਿਰਭਉ ਨੂੰ ਭਉ ਨਹੀਂ ਕਿਸੇ ਦਾ, ਉਹ ਕਿਸੇ ਦੇ ਅਧੀਨ ਨਹੀਂ ਹੈ, ਉਹਦਾ ਵੈਰ ਵੀ ਕਿਸੇ ਨਾਲ ਨਹੀਂ। ਨਿਰਵੈਰ ਵੀ ਇੰਨਾ ਹੈ ਕਿ ਸਭ ਨੂੰ ਵਕਾਰ ਕਰਦਿਆਂ ਪਾਪ ਕਰਦਿਆਂ ਦੇਖਦਾ। ਆਪਾਂ ਸਮਾਜ ਵਿੱਚ ਗੁਰੂ ਘਰ ਵਿੱਚ ਕਿਸੇ ਦੀ ਇੱਕ ਬੁਰਾਈ ਦੇਖ ਲਈ, ਸ਼ਾਇਦ ਮਾਫ਼ ਕਰ ਹੀ ਦਈਏ। ਜੇ ਕਿਤੇ ਦੂਸਰੀ ਦੇਖ ਲਈਏ, ਅਸੀਂ ਕਹਿੰਦੇ ਨੂੰ ਛੇਕ ਦਿਓ, ਕੱਢ ਦਿਓ, ਇਹਨੂੰ ਵੜਨਾ ਦੇ ਵਿੱਚ। ਪਰ ਸਾਹਿਬ ਕਹਿੰਦੇ ਪਰਮੇਸ਼ੁਰ ਦਾ ਤੈਨੂੰ ਰੋਜ਼ ਦੇਖ ਰਹੇ ਨੇ। ਦੋਖਤ ਦੇਖਤ ਹੈ ਪਰ ਦੇਤ ਨਹਾਰ, ਤੇਰੇ ਰੋਜ਼ ਵਕਾਰ ਕਰਦਿਆਂ, ਤੈਨੂੰ ਪਾਪ ਕਰਦਿਆਂ, ਬੁਰਿਆਂ ਕਰਦਿਆਂ ਰੋਜ਼ ਦੇਖ ਰਿਹਾ। ਫਿਰ ਤੈਨੂੰ ਘਰੋਂ ਨਹੀਂ ਕੱਢਦਾ, ਤੈਨੂੰ ਨੰਗਾ ਨਹੀਂ ਰਹਿਣ ਦਿੰਦਾ, ਖਾਣ ਵਾਸਤੇ ਦਿੰਦਾ ਹੈ, ਪਹਿਨਣ ਵਾਸਤੇ ਦਿੰਦਾ ਹੈ। ਫਿਰ ਤੈਨੂੰ ਧੀਆਂ ਪੁੱਤਰ ਦਿੱਤੇ ਨੇ, ਏਡਾ ਨਿਰਵੈਰ ਹੈ, ਕਸਾਈ ਨੂੰ ਰੋਜ਼ ਦੇਖਦਾ ਜੀਵਨ ਦੇ ਗਲ ਵੱਢਦੇ, ਬਕਾਰੀ ਰੋਜ਼ ਬਕਾਰ ਕਰਦਿਆਂ ਦੇਖਦਾ, ਚੋਰ ਰੋਜ਼ ਚੋਰੀਆਂ ਕਰਦਿਆਂ ਦੇਖਦਾ, ਪਰ ਉਹਦੀ ਦਿਆਲਤਾ ਦਾ ਕੋਈ ਅੰਤ ਹੀ ਨਹੀਂ ਹੈ। ਪਰ ਕਿਵੇਂ ਦਾ ਦਿਆਲੂ, ਕਿਵੇਂ ਦਾ ਨਿਰਵੈਰ ਹੈ? ਜਿਵੇਂ ਧਰਤੀ ਨਿਰਵੈਰ, ਜੀਵੀ ਧਰਤੀ ਦਾ ਕਸੂਰ ਨਹੀਂ ਹੈ ਕਿ ਧਰਤੀ ਵਿੱਚ ਜਿਹੜਾ ਬੀਜ ਬੀਜੇਗਾ ਉਹ ਦੁਖੇ, ਬੀਜ ਬੀਜਣ ਵਾਲੇ ਦਾ ਕਸੂਰ ਹੈ। ਪਰਮੇਸ਼ਰ ਕਹਿੰਦਾ ਮੇਰਾ ਵੈਰ ਨਹੀਂ, ਜਿਹੜੇ ਤੂੰ ਦੁੱਖ ਸੁੱਖ ਭੋਗ ਰਿਹਾ ਤੂੰ ਆਪਣੀ ਕੀਤੀ ਬੁੱਧ ਅਨੁਸਾਰ।
ਦੱਤਾ ਦੋਸ ਨਾ ਦਿਓ,
ਜਿਵੇਂ ਭਾਈ ਗੁੰਦੇ ਨੂੰ ਕਾਬਲ ਵਿੱਚ ਭੇਜਿਆ ਮਹਾਰਾਜ, ਭਾਈ ਗੁੰਦਾ ਜੀ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ ਉੱਠਣਾ, ਸੌਚ ਗਿਰਿਆ ਦਾਤਨ ਕੁੱਲਾ ਕਰਕੇ ਇਸ਼ਨਾਨ ਕਰਕੇ ਫਿਰ ਕਾਂਤ ਵਿੱਚ ਬੈਠ ਕੇ ਸੁਰਤ ਸ਼ਬਦ ਦਾ ਅਭਿਆਸ ਕਰਨਾ ਹੈ, ਫਿਰ ਧਰਮਸ਼ਾਲਾ ਵਿੱਚ ਹਰੀ ਰਸ ਕੀਰਤਨ ਕਥਾ ਵਿਚਾਰ ਗੁਰੂ ਕੇ ਉਪਦੇਸ਼ ਕਰਨਾ ਹੈ ਅਤੇ ਸੁਣਨਾ ਹੈ, ਫਿਰ ਗੁਰੂ ਕਾ ਲੰਗਰ ਤਲਾਉਣਾ, ਸ਼ਾਮ ਨੂੰ ਫਿਰ ਧਰਮਸ਼ਾਲਾ ਵਿੱਚ ਜੁੜਨਾ। ਗੁਰੂ ਦੇ ਹੁਕਮ ਅਨੁਸਾਰ ਭਾਈ ਗੁੰਦਾ ਜੀ ਰੋਜ਼ ਉੱਠਦੇ ਨੇ, ਉੱਠ ਕੇ ਇਸ਼ਨਾਨ ਕਰਕੇ ਕਾਂਤ ਵਿੱਚ। ਅੱਜ ਵੀ ਕਾਬਲ ਦੇ ਵਿੱਚ ਭਾਈ ਗੁੰਦਾ ਜੀ ਦੀ ਜਿਹੜੀ ਧਰਮਸ਼ਾਲਾ ਹੈ, ਸਲਾਮਤ ਹੈ, ਜਿੱਥੇ ਭਾਈ ਗੁੰਦਾ ਜੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਹਨ। ਸੋ ਨਿੱਤ ਦੇ ਨਿਯਮ ਅਨੁਸਾਰ ਭਾਈ ਗੁੰਦਾ ਜੀ ਅੱਜ ਅੰਮ੍ਰਿਤ ਵੇਲੇ ਉੱਠੇ, ਉੱਠ ਕੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਇਕਾਂਤ ਵਿੱਚ ਚੌਂਕੜਾ ਮਾਰ ਕੇ ਸੁਰਤ ਦਾ ਅਭਿਆਸ ਕਰਨ ਵਾਲਾ ਰੋਜ਼ ਸੁਰਤ ਸ਼ਬਦ ਦਾ ਅਭਿਆਸ, ਦੇਸ਼ ਕਾਲ ਵਸਤੂ ਭੁੱਲ ਕੇ ਧਿਆਨ ਗੁਰੂ ਦੇ ਚਰਨਾਂ ਵਿੱਚ ਜੋੜਿਆ, ਐਸੀ ਸੁਰਤ ਜੁੜੀ ਦੇਸ਼ ਕਾਲ ਵਸਤੂ ਧਿਆਤਾ ਧਿਆਨ ਤਹੇ ਲੀਨ ਹੋ ਗਿਆ। ਤਿੰਨ ਗੱਲਾਂ, ਧਿਆਤਾ ਧਿਆਨ ਅਤੇ ਤਹੇ, ਤੇ ਰੂਪ ਹੋ ਗਿਆ, ਧਿਆਨ ਧਰਨ ਵਾਲਾ ਧਿਆਨ ਦਾ ਰੂਪ ਬਣ ਗਿਆ ਗੁਰੂ ਦੇ ਚਰਨਾਂ ਦਾ। ਇੱਧਰ ਸੱਤਵੇਂ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਕੀਰਤਪੁਰ ਸਾਹਿਬ ਬੈਠੇ ਇਸ਼ਨਾਨ ਕਰ, ਆਸਾ ਦੀ ਵਾਰ ਵਿੱਚ ਆ ਕੇ ਰੋਜ਼ ਹਾਜ਼ਰੀ ਲਾਉਂਦੇ, ਫਿਰ ਪੰਗਤ 'ਚ ਬੈਠ ਕੇ ਪ੍ਰਸ਼ਾਦ ਛਕਦੇ, ਫਿਰ ਸੰਗਤਾਂ ਖੁਸ਼ੀਆਂ ਲੈ ਕੇ ਆਪਣੇ ਵਿਹਾਰਾਂ ਨੂੰ ਚੱਲੀਆਂ ਜਾਂਦੀਆਂ। ਅੱਜ ਨਹੀਂ ਆਏ ਮਹਾਰਾਜ, ਦਰਬਾਰ 'ਚ ਨਹੀਂ ਆਏ, ਪੰਗਤਾਂ ਸੱਦ ਗਈਆਂ, ਮਹਾਰਾਜ ਨਹੀਂ ਆਏ, ਲੰਗਰ ਸੰਗਤ ਨੇ ਵੀ ਨਹੀਂ ਛਕਿਆ, ਸਮਾਂ ਲੰਘੀ ਗਿਆ, ਦੁਪਹਿਰ ਆ ਗਈ, ਢਲ ਗਈ। ਇੱਧਰ ਭਾਈ ਗੁੰਦੇ ਦੀ ਸੁਰਤ, ਗੁਰੂ ਵੀ ਧਿਆਨ ਵਿੱਚ ਬੈਠਾ ਇੱਧਰ, ਜੇ ਸਿੱਖ ਨੇ ਗੁਰੂ ਦਾ ਧਿਆਨ ਕਰਿਆ ਹੋਇਆ। ਭਾਈ ਗੁੰਦੇ ਦੀ ਦੁਪਹਿਰ ਝੜਨ ਤੋਂ ਦੁਪਹਿਰ ਜਦੋਂ ਢਲ ਗਈ, ਸੁਰਤ ਉਤਰੀ, ਮਹਾਰਾਜ ਕਾਹਲੀ ਕਾਹਲੀ ਉੱਠ ਕੇ ਆ ਕੇ ਪੰਗਤ 'ਚ ਬੈਠੇ, ਪ੍ਰਸ਼ਾਦ ਛਕਿਆ, ਸੰਗਤਾਂ ਆਪੋ ਆਪਣੇ ਕਾਰ ਵਿਹਾਰਾਂ ਨੂੰ ਚੱਲੀਆਂ ਗਈਆਂ। ਕੁਛ ਗੁਰਸਿੱਖ ਜਨਮ ਵਾਸਤੇ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਗੁਰੂ ਤੇ ਪਰਮੇਸ਼ਵਰ ਵਿੱਚ ਤਾਂ ਫਰਕ ਨਹੀਂ ਹੈ, ਜੇ ਹੈ ਤਾਂ ਇੰਨਾ ਹੀ ਹੈ ਜਿਵੇਂ ਬਰਫ ਤੇ ਪਾਣੀ ਦਾ ਹੁੰਦਾ। ਪਾਣੀ ਫਰਿੱਜ ਵਿੱਚ ਰੱਖ ਲਈ ਬਰਫ਼ ਬਣ ਜਾਂਦੀ ਹੈ, ਬਰਫ਼ ਬਾਹਰ ਰੱਖ ਲਈ ਤਾਂ ਪਾਣੀ ਬਣ ਜਾਂਦਾ। ਪਰਮੇਸ਼ਵਰ ਵਿੱਚ ਤੇ ਗੁਰੂ ਵਿੱਚ ਇੰਨੇ ਫਰਕ, ਗੁਰੂ ਸਰਗੁਣ ਸਰੂਪ ਹੈ, ਪਰਮੇਸ਼ਵਰ ਨਿਰਗੁਣ ਰੂਪ ਹੈ। ਸਰਗੁਣ ਸਰੂਪ ਨੇ ਹੀ ਨਿਰਗੁਣ ਦਾ ਗਿਆਨ ਕਰਾਉਣਾ, ਜਿੰਨਾ ਜਿੰਨਾ ਆਪਣੇ ਗੁਰੂ ਤੇ ਵਿਸ਼ਵਾਸ ਹੁੰਦਾ ਜਾਏਗਾ ਉਹਨਾਂ ਉਹਨਾਂ ਸਿੱਖ ਨੂੰ ਪਰਮੇਸ਼ਵਰ ਦਾ ਗਿਆਨ ਹੁੰਦਾ ਜਾਏਗਾ। गुरु गोबिंद गोबिंद गुरु है नानक तीस न पाई गुरु गोबिंद गोबिंद गुरु है नानक तीस न पाई ਸੱਚੇ ਪਾਤਸ਼ਾਹ ਗੁਰੂ ਵਿੱਚ ਤਾਂ ਪਰਮੇਸ਼ਰ ਵਿੱਚ ਰੰਚਕ ਭਾਵ ਵੀ ਫਰਕ ਨਹੀਂ ਹੈ। ਆਪ ਅੰਮ੍ਰਿਤ ਵੇਲੇ ਚੁੱਕੇ ਦੇ ਧਿਆਨ ਵਿੱਚ ਬੈਠੇ ਸੀ, ਨਾ ਪਾਤਸ਼ਾਹ ਦੀ ਵਾਰ ਵਿੱਚ ਆਏ ਨਾ ਪੰਗਤ ਵਿੱਚ ਜਾ ਕੇ ਬੈਠੇ। ਮਹਾਰਾਜ ਕਹਿੰਦੇ ਗੁਰ ਸਿੱਖੋ, ਭਾਈ ਗੋਂਦਾ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਾਬਲ ਭੇਜਿਆ ਹੋਇਆ। ਅੱਜ ਅੰਮ੍ਰਿਤ ਵੇਲੇ ਸੁਰਤੀ ਨਾਲ ਸਾਡੇ ਚਰਨਾਂ ਨੂੰ ਐਸਾ ਨੇ ਪ੍ਰੇਮ ਦਾ ਜੱਫਾ ਮਾਰਿਆ, ਹੁਣ ਜਦੋਂ ਉੱਠਦਾ ਫਿਰ ਅਸੀਂ ਉੱਠ ਕੇ ਆਉਂਦੇ। ਜੇ ਗੁਰੂ ਦੇ ਧਿਆਨ ਵਿੱਚ ਸਿੱਖ ਬੈਠਾ, ਗੁਰੂ ਵੀ ਦੇਖੋ ਉਹਦੇ ਧਿਆਨ ਵਿੱਚ ਬੈਠਾ ਹੈ। ਪਰ ਹੁਣ ਅਸੀਂ ਬੈਠੇ ਤਾਂ ਬਾਣੀ ਪੜ੍ਹਨ ਵੇਲੇ ਸਿਮਰਨ ਕਰਨ ਵੇਲੇ ਹੁੰਦੇ ਹਾਂ ਧਿਆਨ ਸਾਡਾ, ਪਰ ਸਾਹ ਸੰਜੀ ਰੰਗ ਲਾਗਤ 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 ਹੈ ਜਿਹੜਾ ਲੱਗਿਆ ਹੋਇਆ ਚੱਲਿਆ ਹੋਇਆ। ਜ਼ਰੂਰ ਉਹਦੇ 'ਤੇ ਉਹ ਰੰਗ ਚੜ੍ਹ ਜਾਣਾ, ਪਰ ਲੱਗੇ ਰਹਿਣ ਦੀ ਲੋੜ ਹੈ। ਜਿਹੜੇ ਸ਼ੌਂਕ ਨਾਲ ਲਗਨ ਨਾਲ ਲੱਗੇ ਹੋਏ ਨੇ ਉਹ ਜ਼ਰੂਰ ਆਪਣੀ ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਣੇ। ਇਸ ਕਰਕੇ ਜਦੋਂ ਸਿੱਖ ਭਾਈ ਗੁਰਦਾਸ ਜੀ ਕਹਿੰਦੇ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹੇ ਵਾਰੰਗ ਵਾਰ ਗੁਰ ਹੇਤ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਵ ਰੱਖੇ। ਇੱਕ ਕੌਡੀ ਗੁਰੂ ਦੇ ਚਰਨਾਂ ਵਿੱਚ ਭੇਟਾ ਕਰੇ ਤਾਂ ਹੀ ਗੁਰ ਸਰਬਨ ਦਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ। ਇੱਕ ਕੌਡੀ ਵੀ ਭੇਟਾ ਕਰ ਦੇਵੇ ਆਪੇ ਗੁਰੂ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਬਖਸ਼ ਦਿੰਦਾ ਹੈ। ਫਿਰ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕਰਦਾ ਹੈ, ਸੱਚੇ ਪਾਤਸ਼ਾਹ ਦੇ ਦਰਬਾਰ ਦੀ ਹਾਜ਼ਰੀ ਭਰਨੀ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਸਭ ਤੋਂ ਵੱਡਾ ਪੁੰਨ ਹੈ ਇਹ ਬੈਕੁੰਠ ਦੀਆਂ ਘੜੀਆਂ ਦਾ ਆਨੰਦ। ਕਹਿਤ ਕਬੀਰਾ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ, ਇਹ ਮਾਤ ਲੋਕ 'ਤੇ ਬੈਕੁੰਠ ਹੈ। ਤੈ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ, ਜਿੱਥੇ ਸੰਗਤ ਬੈਠ ਕੇ ਗੁਰ ਚਰਨਾਂ ਵਿੱਚ ਹਰੀ ਜਸ ਕਰਦੀ ਹੈ ਤੇ ਸੁਣਦੀ ਹੈ, ਇਹ ਮਾਤ ਲੋਕ 'ਤੇ ਬੈਕੁੰਠ ਹੈ। ਜਿਹੜੇ ਇਹਦਾ ਆਨੰਦ ਮਾਣਦਾ ਅੱਗੇ ਉਹਨੂੰ ਅਧਿਕਾਰ ਪ੍ਰਾਪਤ ਹੁੰਦਾ। ਭਾਈ ਗੁਰੂ ਵਾਲੇ ਬਣੀਏ, ਗੁਰੂ ਦੇ ਉਪਦੇਸ਼ 'ਤੇ ਚੱਲੀਏ, ਲੋਕ ਸੁਖੀ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।